ਸ੍ਰੀ ਵਾਹਿਗੁਰੂ ਸਾਹਿਬ ਜੀਓ ਸਵਈਏ ਸ੍ਰੀ ਮੁਖ ਬਾਗ ਮਹੱਲਾ ਪੰਜਵਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਕਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੋ ਚੀਰ ਕੋ ਗਿਆਨੀ ਧਾਵਤ ਭਰਮਤ ਰਹਿਣ ਨਹੀਂ ਪਾਵਤ ਪਾਰ ਬ੍ਰਹਮ ਕੀ ਗਤ ਨਹੀਂ ਜਾਨੀ ਕਾਚੀ ਦੇਹ ਮੋਹ ਫੁਨ ਬਾਂਧੀ ਸੱਠ ਕਠੋਰ ਕੋ ਚੀਰ ਕੋ ਗਿਆਨੀ
ਸਾਧ ਸੰਗਤ ਅਸਥਾਨ ਜਗਮਗ ਨੂਰ ਹੈ ਲੱਖ ਲੱਖ ਸਸੀ ਅਰਭਾਨ ਕਿਰਨ ਠਰੂਰ ਹੈ। ਭਾਈ ਸਾਹਿਬ ਜੀ ਫਰਮਾਉਂਦੇ ਆ ਜਿਹੜਾ ਸਾਧ ਸੰਗਤ ਦਾ ਟਿਕਾਣਾ ਹੈ ਅਸਥਾਨ ਦਾ ਭਾਵ ਹੀ ਟਿਕਾਣਾ ਹੈ ਕਿ ਜਿਹੜਾ ਸਾਧ ਸੰਗਤ ਦਾ ਅਸਥਾਨ ਕੀ ਹੈ ਟਿਕਾਣਾ ਹੈ ਇਹ ਸਥਾਨ ਤੇ ਪਰਮੇਸ਼ੁਰ ਵਾਹਿਗੁਰੂ ਦਾ ਜਗਮਗਾਉਂਦਾ ਨੂਰ, ਨੂਰ ਦਾ ਅਰਥ ਹੈ ਪ੍ਰਕਾਸ਼, ਪਰਮੇਸ਼ੁਰ ਵਾਹਿਗੁਰੂ ਦਾ ਪ੍ਰਕਾਸ਼ ਹੈ। ਉਹ ਪ੍ਰਕਾਸ਼ ਕੈਸਾ ਹੈ? ਸ਼ਬਦ ਦੇ ਵਿੱਚੋਂ ਗਿਆਨ ਦੀ ਰੋਸ਼ਨੀ, ਗਿਆਨ ਦਾ ਚਾਨਣਾ ਹੈ ਜਿਹੜਾ ਚਾਨਣਾ ਚੰਦਰਮਾ ਔਰ ਸੂਰਜ ਕੋਲ ਨਹੀਂ ਹੈ, ਉਹ ਚਾਨਣਾ ਗੁਰੂ ਸਾਹਿਬ ਦੇ ਕੋਲ ਹੈ। ਜੇ ਸੋ ਚੰਦਾ ਉਗਵ ਹੈ ਸੂਰਜ ਚੜ੍ਹੇ ਹਜ਼ਾਰ, ਇਹ ਤੈ ਚਾਨਣ ਹੁੰਦਿਆਂ ਇੰਨਾ ਚਾਨਣਾ ਸੰਸਾਰ ਦਾ ਇਕੱਠਾ ਹੋ ਕੇ ਵੀ ਗੁਰੂ ਤੋਂ ਬਿਨਾਂ ਜੋ ਅੰਧਕਾਰ ਹੈ, ਗੁਰਬਿਨ ਘੋਰ ਅੰਧਾਰ, ਗੁਰੂ ਬਿਨ ਸਮਝ ਨਾ ਆਵੇ, ਗੁਰਬਿਨ ਸੁਰਤ ਨਾ ਸਿੱਧ, ਗੁਰੂ ਬਿਨ ਮੁਕਤ ਨਾ ਪਾਵੇ, ਇਸ ਗਿਆਨ ਨੂੰ ਪਹਿਲਾਂ ਸਰਵਣ ਕਰਨਾ, ਅੰਤਸ਼ਕਰਨ ਵਿੱਚ ਪ੍ਰਾਪਤ ਕਰਕੇ ਫਿਰ ਮੰਨਣ ਕਰਨਾ, ਮੰਨੇ ਪਾਵ ਹੈ ਮੋਖ ਦੁਆਰ। ਮੁਕਤੀ ਦਾ ਦੁਆਰਾ ਕੀ ਹੈ? ਗਿਆਨ। ਸ਼ਬਦ ਨੂੰ ਮੰਨਣ ਦੇ ਨਾਲ ਇਹ ਮੁਕਤੀ ਦੇ ਦੁਆਰੇ ਤੇ ਪਹੁੰਚੀਦਾ। ਸੋ ਭਾਈ ਸਾਹਿਬ ਜੀ ਦਾ ਜੋ ਕਥਨ ਹੈ, ਸਾਧ ਸੰਗਤ ਸਥਾਨ ਜਗਮਗ ਨੂਰ ਹੈ, ਲੱਖ ਲੱਖ ਸਸੀ ਅਰਭਾਨ ਕਿਰਨ ਠਰੂਰ ਹੈ, ਲੱਖਾਂ ਚੰਦਰਮਾ ਇਕੱਠੇ ਹੋ ਕੇ ਉਹ ਠੰਡ ਨਹੀਂ ਦੇ ਸਕਦੇ ਜਿਹੜੀ ਠੰਡ ਸ਼ਬਦ ਦੇ ਵਿੱਚੋਂ ਸਤਿਗੁਰੂ ਮਹਾਰਾਜ ਸਾਹਿਬ ਜੀ ਦਿੰਦੇ ਹਨ। ਸੋ ਇਸ ਵਾਸਤੇ ਲੱਖਾਂ ਚੰਦਰਮਾ ਠੰਡ ਨਹੀਂ ਦੇ ਸਕਦੇ ਅਤੇ ਲੱਖਾਂ ਹੀ ਸੂਰਜ ਉਹ ਰੋਸ਼ਨੀ ਨਹੀਂ ਦੇ ਸਕਦੇ ਜਿਹੜੀ ਗਿਆਨ ਦੀ ਰੋਸ਼ਨੀ ਹੈ। ਇਸ ਵਾਸਤੇ ਕਿਹਾ ਵੀ ਲੱਖਾਂ ਹੀ ਚੰਦਰਮਾ ਸੂਰਜ ਇਕੱਠੇ ਹੋ ਕੇ ਉਹਨਾਂ ਦੀਆਂ ਜਿਹੜੀਆਂ ਕਿਰਨਾਂ ਹਨ, ਲੱਖ ਲੱਖ ਸਸੀ ਅਰਭਾਨ ਕਿਰਨ, ਉਹਨਾਂ ਦੀਆਂ ਜਿਹੜੀਆਂ ਕਿਰਨਾਂ ਨੇ, ਠਰੂਰ ਹੈ। ਠਰੂਰ ਤੋਂ ਭਾਵ ਹੈ ਕਿ ਸ਼ਬਦ ਦੇ, ਗਿਆਨ ਦੇ, ਬਾਣੀ ਦੇ ਜਿਹੜੇ ਚਾਨਣੇ ਹਨ, ਗੁਰਬਾਣੀ ਇਸ ਜਗ ਮੈਂ ਚਾਨਣ, ਜਿਹੜਾ ਸ਼ਬਦ ਦਾ ਚਾਨਣ ਹੈ, ਸ਼ਬਦ ਦੀ ਰੋਸ਼ਨੀ ਹੈ, ਉਹਨੇ ਲੱਖਾਂ ਚੰਦਰਮਾ ਸੂਰਜਾਂ ਦੀਆਂ ਕਿਰਨਾਂ ਨੂੰ ਠਰੂਰ ਕਹੀਏ ਮਾਤ ਪਾ ਦਿੱਤਾ, ਉਹਦੀ ਰੀਸ ਹੀ ਨਹੀਂ ਕਰ ਸਕਦੀ। ਇਹ ਭਾਈ ਸਾਹਿਬ ਜੀ ਦਾ ਕਥਨ ਹੈ। ਸੋ ਆਓ ਮਨ ਵਿਰਤੀਆਂ ਇਕਾਗਰ ਕਰੋ, ਸਤਿਗੁਰਾਂ ਦੀ ਪਾਵਨ ਬਾਣੀ ਪਿਛਲੇ ਸਾਲ ਅਕਤੂਬਰ ਦੇ ਮਹੀਨੇ ਜਦੋਂ ਦਾਸ ਇਸ ਅਸਥਾਨ ਤੇ ਆਪ ਜੀ ਦੇ ਦੀਦਾਰ ਕਰਨ ਵਾਸਤੇ ਆਇਆ ਸੀ, ਉਦੋਂ ਭਗਤ ਕਬੀਰ ਸਾਹਿਬ ਜੀ ਦੇ ਸਲੋਕ ਚੱਲ ਰਹੇ ਸੀ। ਲੜੀਵਾਰ ਕਥਾ ਜੋ ਜਥੇ ਵਿੱਚ ਚੱਲ ਰਹੀ ਹੈ ਉਹ ਸਹਿਜ ਭਾਅ ਦੇ ਨਾਲ ਕਬੀਰ ਸਾਹਿਬ ਦੇ, ਫਰੀਦ ਸਾਹਿਬ ਦੇ ਸਲੋਕ ਹੋ ਕਰਕੇ ਭੱਟਾਂ ਦੇ ਸਵਈਆਂ ਵਿੱਚ ਸਾਧ ਸੰਗੀ ਕਥਾ ਹੈ, ਜਿਹਦੇ ਵਿੱਚੋਂ ਨੌਂ ਸਵਈਏ ਹੋ ਚੁੱਕੇ ਨੇ, ਗੁਰੂ ਅਰਜਨ ਸਾਹਿਬ ਮਹਾਰਾਜ ਦੀ ਰਸਨਾ ਤੋਂ ਉਚਾਰਨ ਕੀਤੇ ਹੋਏ, ਅਤੇ ਦੂਸਰੇ ਜਿਨ੍ਹਾਂ ਦੀ ਗਿਣਤੀ 11 ਹੈ, ਉਹ 11 ਸਵਈਏ ਇਕੱਠੇ ਗੁਰੂ ਅਰਜਨ ਸਾਹਿਬ ਜੀ ਦੇ ਹਨ। ਉਸ ਤੋਂ ਉਪਰੰਤ ਭੱਟਾਂ ਦੀ ਰਸਨਾ ਤੋਂ ਉਚਾਰਨ ਕੀਤੀ ਗੁਰੂ ਕੀ ਮਹਿਮਾ ਹੈ। ਜਿੰਨੀ ਦੇਰ ਤੱਕ ਕਿਸੇ ਵੀ ਸ਼ਬਦ ਦਾ ਜਾਂ ਕਿਸੇ ਬਾਣੀ ਦਾ ਉਚਾਰਨ ਕਰਨ ਦਾ ਜਿਹੜਾ ਕਾਰਨ ਹੈ ਅਤੇ ਉਹਨੂੰ ਨਹੀਂ ਸਮਝਾਂਗੇ, ਉਨੀ ਦੇਰ ਤੱਕ ਸਾਧ ਸੰਗਤ ਗੱਲ ਅਧੂਰੀ ਰਹਿ ਜਾਂਦੀ ਹੈ। ਅੱਜ ਸਾਡੀ ਸਿੱਖ ਕੌਮ ਦੇ ਅੰਦਰ ਭਾਵੇਂ ਵਾਦ ਵਿਵਾਦ ਤਾਂ ਬੇਲੋੜੇ ਬਹੁਤ ਚੱਲ ਰਹੇ ਨੇ, ਅਤੇ ਉਹਨਾਂ ਬੇਲੋੜੇ ਵਾਦ ਵਿਵਾਦਾਂ ਵਿੱਚ ਗੁਰਬਾਣੀ ਦੇ ਅਰਥਾਂ 'ਚ ਵੀ ਇੱਕ ਵਾਦ ਵਿਵਾਦ ਹੈ। ਜਿਹੜੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵਿਦਿਆਲੇ 'ਚ ਪੜ੍ਹੇ ਹੋਏ ਵਿਦਿਆਰਥੀ ਹਨ, ਸੰਪਰਦਾਇ ਗਿਆਨੀ ਹਨ, ਉਹਨਾਂ ਦਾ ਮਤ ਅੱਜ ਕੱਲ੍ਹ ਦੇ ਜਿਹੜੇ ਨਵੀਨ ਗਿਆਨੀ ਨੇ ਉਹਨਾਂ ਦੇ ਨਾਲ ਸਾਧ ਸਿੰਘ ਜੀ ਮੇਲ ਨਹੀਂ ਖਾਂਦਾ। ਇਹਨਾਂ ਨੇ ਆਪਣੇ ਦਿਮਾਗ ਦੇ ਘੋੜੇ ਭਜਾਉਣੇ ਹੈ, ਆਪਣੀਆਂ ਸਕੀਮਾਂ ਆਪਣੇ ਮਤ ਦੇ ਅਨੁਸਾਰ ਗੁਰੂ ਦੀ ਮਤ ਨੂੰ ਜੋੜਨ ਦੀ ਕੋਸ਼ਿਸ਼ ਕਰਨੀ। ਅਤੇ ਹੁਣ ਕੁਝ ਸਮੇਂ ਤੋਂ ਬੜੇ ਜ਼ੋਰਾਂ ਸ਼ੋਰਾਂ ਦੇ ਨਾਲ ਜਿਹੜੀਆਂ ਉਥਾਨਕਾਂ ਨੇ, ਇਹਨਾਂ ਉਥਾਨਕਾਂ ਤੋਂ ਖਿਲਾਫ ਪ੍ਰਚਾਰ ਹੋ ਰਿਹਾ ਵੀ ਜੇ ਕਲਪਿਤ ਹੁੰਦੀਆਂ ਨੇ, ਇਹ ਮਿਥਿਹਾਸ ਹੈ ਅਤੇ ਐਸਾ ਨਹੀਂ ਹੈ, ਐਸਾ ਐਸੀਆਂ ਵਿਚਾਰਾਂ ਚੱਲਦੀਆਂ। ਪਰ ਸਾਧ ਸਿੰਘ ਜੀ, ਸਿੱਖ ਦੇ ਕੋਲ ਜਦੋਂ ਭਾਵਨਾ ਨਾ ਰਹੀ ਤਾਂ ਸਿੱਖ ਨੂੰ ਮਿਲੇਗਾ ਕੁਝ ਨਹੀਂ। ਇਸ ਵਾਸਤੇ ਆਪਣੀ ਭਾਵਨਾ ਨੂੰ ਗੁਰੂ ਸਾਹਿਬ ਜੀ ਦੇ ਚਰਨਾਂ ਦੇ ਅੰਦਰ ਗੁਰ ਸ਼ਬਦ ਦੇ ਵਿੱਚ ਐਸਾ ਜੁੜਨਾ ਕਿ ਕਿਸੇ ਮਨਮਤੀਏ ਦੀ ਕਿਸੇ ਪ੍ਰਕਾਰ ਦੀ ਕੋਈ ਉਹਦੀ ਦਲੀਲ ਜਿਹੜੀ ਹੈ ਸਾਨੂੰ ਗੁਰੂ ਸ਼ਬਦ ਤੋਂ ਤੋੜ ਨਾ ਸਕੇ। ਸੰਪਰਦਾਇ ਗਿਆਨੀਆਂ ਦੇ ਅਨੁਸਾਰ ਕਿ ਜਿਹੜੇ ਭੱਟਾਂ ਦੇ ਸਵੀਏ ਲਿਖਣ ਦਾ ਕਾਰਨ ਜਿਹੜਾ ਬਣਿਆ, ਉਹ ਮੈਂ ਆਪ ਜੀ ਨੂੰ ਬੇਨਤੀ ਕਰਾਂ। ਉਸ ਤੋਂ ਬਾਅਦ ਹਰ ਰੋਜ਼ ਆਪਾਂ ਨੂੰ ਇਹ ਗੱਲਾਂ ਕਰਨ ਦੀ ਲੋੜ ਨਹੀਂ ਪਏਗੀ। ਲੜੀਵਾਰ ਜਿਹੜੀ ਕਥਾ ਚੱਲਦੀ ਰਹੇਗੀ, ਸ਼ਬਦ ਦੀ ਵਿਚਾਰ ਸ਼ੁਰੂ ਹੋ ਜਾਇਆ ਕਰੂ। ਅੱਜ ਪਹਿਲਾ ਦਿਨ ਹੈ, ਕਥਾ ਦੀ ਆਰੰਭਤਾ ਹੋਣ ਲੱਗੀ ਹੈ। ਇਸ ਸਥਾਨ 'ਤੇ ਬੜੇ ਪੁਰਾਤਨ ਸਮੇਂ ਦੇ ਅੰਦਰ, ਪੁਰਾਣਾਂ ਦੇ ਅੰਦਰ ਐਸਾ ਸੰਕੇਤ ਮਿਲਦਾ ਹੈ ਕਿ ਇੱਕ ਵਾਰ ਬ੍ਰਹਮਪੁਰੀ ਦੇ ਅੰਦਰ ਦੇਵਤਿਆਂ ਦੀ ਸਭਾ ਆਯੋਜਿਤ ਕੀਤੀ ਗਈ। ਸਾਰੇ ਦੇਵਤੇ ਇਕੱਠੇ ਹੋਏ। ਉਸ ਸਭਾ ਦੇ ਅੰਦਰ ਐਸਾ ਲਿਖਿਆ ਕਿ ਬ੍ਰਹਮਾ ਜੀ ਆਪ ਬਿਰਾਜਮਾਨ ਹਨ, ਪਰਮੇਸ਼ੁਰ ਵਾਹਿਗੁਰੂ ਦੀ ਐਸੀ ਨੇਤ ਹੈ, ਕਰਨ ਹਾਰ ਕੋ ਅਚਰਜ ਨਾਹੀਂ। ਜਿਹੜੇ ਚਾਰੇ ਵੇਦ ਨੇ, ਇਹ ਵੀ ਮੂਰਤੀਮਾਨ ਹੋ ਕਰਕੇ ਬੈਠੇ ਹੋਏ। ਵੇਦਾਂ ਦੀਆਂ ਵੀ ਸ਼ਕਲਾਂ ਧਾਰਨ ਕੀਤੀਆਂ ਹੋਈਆਂ ਜੈਸਾ ਮਨੁੱਖੀ ਜਾਮੇ ਵਿੱਚ ਕੋਈ ਬੈਠਾ ਹੈ। ਜਦੋਂ ਸਾਰੀ ਸਭਾ ਸਜ ਗਈ, ਸਾਰੇ ਦੇਵਤੇ ਆ ਗਏ, ਭਗਵਾਨ ਵਿਸ਼ਨੂੰ ਜੀ ਜਿਸ ਵੇਲੇ ਸਭਾ ਵਿੱਚ ਹਾਜ਼ਰ ਹੋਏ, ਸਾਰੀ ਸਭਾ ਉੱਠ ਕੇ ਖੜੀ ਹੋ ਗਈ। ਕਿਉਂਕਿ ਇਹ ਮਰਿਆਦਾ ਹੈ, ਇਹਨੂੰ ਉਥਾਨ ਕਰਮ ਕਹਿੰਦੇ ਆ ਕਿ ਆਪ ਤੋਂ ਵੱਡੇ ਨੂੰ ਜਿਸ ਨੂੰ ਇੱਜ਼ਤ ਦੇਣੀ ਹੈ, ਸਤਿਕਾਰ ਕਰਨਾ ਹੈ, ਉਹਦੇ ਆਉਣ ਤੋਂ ਉੱਠ ਕੇ ਖੜੇ ਹੋਣਾ ਇਹ ਉਹਦਾ ਸਤਿਕਾਰ ਹੈ। ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਸਰੂਪ ਸਿੰਘ ਸਾਧ ਸਿੰਘ ਜੀ ਪੰਜ ਗੁਰੂ ਕੇ ਪਿਆਰੇ ਜਦੋਂ ਸੁਭਾਇਮਾਨ ਕਰਕੇ ਇੱਕ ਸਥਾਨ ਤੋਂ ਦੂਜੇ ਸਥਾਨ 'ਤੇ ਜਾ ਰਹੇ ਨੇ, ਉਦੋਂ ਸਿੱਖ ਬੈਠਾ ਨਹੀਂ ਰਹਿ ਸਕਦਾ, ਉੱਠ ਕੇ ਖੜਾ ਹੋ ਜਾਊਗਾ, ਹੱਥ ਜੋੜੂ। ਸੋ ਇਸੇ ਤਰ੍ਹਾਂ ਕੋਈ ਸਤਪੁਰਸ਼ ਆਪ ਤੋਂ ਵੱਡਾ ਆ ਗਿਆ, ਬਜ਼ੁਰਗ ਆ ਗਿਆ, ਉੱਠ ਕੇ ਇਹਨੂੰ ਉਥਾਨ ਕਰਮ ਕਹਿੰਦੇ, ਉੱਠ ਕੇ ਖੜੇ ਹੋ ਜਾਣਾ ਹੱਥ ਜੋੜ ਕੇ। ਭਗਵਾਨ ਵਿਸ਼ਨੂੰ ਇਹਨਾਂ ਦੇਵਤਿਆਂ ਦੇ ਵਿੱਚ ਸਾਰੇ ਦੇਵਤਿਆਂ 'ਚ ਵੱਡੇ ਹਨ, ਗੁਣਾਂ ਦੇ ਆਧਾਰ 'ਤੇ ਵੱਡੇ ਨੇ। ਸਤੋਮਈ ਦੇਵਤਾ ਹੈ, ਸ਼ਿਵਜੀ ਤਮੋ ਗੁਣ ਦੇਵਤਾ ਹੈ, ਬ੍ਰਹਮਾ ਰਜੋ ਗੁਣ ਦੇਵਤਾ ਹੈ। ਸਾਰੀ ਸਭਾ ਉੱਠ ਕੇ ਖੜੀ ਹੋ ਗਈ। ਬ੍ਰਹਮਾ ਨੂੰ ਹੰਕਾਰ ਫੁਰਿਆ। ਹੰਕਾਰ ਐਸੀ ਬੁਰੀ ਚੀਜ਼ ਹੈ, ਪਤਾ ਨਹੀਂ ਲੱਗਦਾ ਕਿਸ ਢੰਗ ਨਾਲ ਕਦੋਂ ਫੁਰ ਜਾਏ। ਉਹਦੇ ਮਨ 'ਚ ਹੰਕਾਰ ਆਇਆ ਕਿ ਮੈਂ ਕਿਹੜਾ ਵਿਸ਼ਨੂੰ ਨਾਲੋਂ ਘੱਟ ਹਾਂ, ਬਲਕਿ ਚਾਰੇ ਵੇਦਾਂ ਦੀ ਪੜ੍ਹਾਈ ਮੇਰੇ ਕੋਲ ਹੈ, ਮੇਰੇ ਕੋਲ ਵੇਦ ਨੇ, ਜੇ ਮੈਂ ਪੜ੍ਹ ਕੇ ਨਾ ਸੁਣਾਵਾਂ, ਲੋਕਾਂ ਦੇ ਵਿੱਚ ਭਜਨ ਸਿਮਰਨ ਨਹੀਂ ਹੋ ਸਕਦਾ, ਕਿਰਿਆ ਕਰਮ ਨਹੀਂ ਹੋ ਸਕਦਾ। ਐਸਾ ਹੰਕਾਰ ਉਹਨੂੰ ਫੁਰਿਆ, ਉਹਨਾਂ ਵੇਦਾਂ ਨੂੰ ਵੀ ਐਸਾ ਮਾਣ ਫੁਰਿਆ ਜਿਹੜੇ ਮੂਰਤੀਮਾਨ ਹੋ ਕਰਕੇ ਬੈਠੇ ਸੀ। ਇਹ ਹੰਕਾਰ ਦੀ ਕਿਰਿਆ ਨੂੰ ਵੇਖ ਕੇ ਭਗਵਾਨ ਵਿਸ਼ਨੂੰ ਸੋਚਣ ਲੱਗੇ ਵੀ ਜੇ ਉੱਠ ਕੇ ਖੜਾ ਨਹੀਂ ਹੋਇਆ, ਮੇਰਾ ਜੀ ਘਟਿਆ ਕੁਝ ਨਹੀਂ। ਭਗਵਾਨ ਵਿਸ਼ਨੂੰ ਇੱਕ ਐਸੇ ਨੇ ਜਿਨ੍ਹਾਂ ਨੇ ਸਮਾਂ ਵੱਡੋ ਮੇਂ ਹੋਤੀ ਹੈ ਛੋਟੋ ਮੇਂ ਉਤਪਾਤ, ਵਿਸ਼ਨੂੰ ਕਾ ਕਿਆ ਵਿਗੜਿਆ ਜੇ ਭਿਰਗੂ ਮਾਰੀ ਲਾਤ। ਭਿਰਗੂ ਦੀਆਂ ਲੱਤਾਂ ਖਾ ਕੇ ਵੀ ਕ੍ਰੋਧਵਾਨ ਨਹੀਂ ਸੀ ਹੋਏ, ਕਿਉਂਕਿ ਸਤੋਗੁਣ ਸੁਭਾਅ ਵਾਲਾ ਜਿਹੜਾ ਉਹ ਕਦੇ ਕ੍ਰੋਧ ਨੂੰ ਨੇੜੇ ਆਉਣ ਨਹੀਂ ਦਿੰਦਾ। ਇਹ ਵਿਚਾਰ ਸੋਚ ਕੇ ਕਿ ਆਉਣ ਵਾਲੇ ਸਮੇਂ ਦੇ ਅੰਦਰ ਆਪ ਤੋਂ ਵੱਡੇ ਦਾ ਕਿਸੇ ਨੇ ਸਤਿਕਾਰ ਨਹੀਂ ਕਰਨਾ, ਮਰਿਆਦਾ ਵਿਗੜ ਜਾਏਗੀ। ਮਰਿਆਦਾ ਨੂੰ ਸਥਾਪਨ ਕਰਨ ਵਾਸਤੇ ਭਗਵਾਨ ਵਿਸ਼ਨੂੰ ਨੇ ਕ੍ਰੋਧ ਵਿੱਚ ਆ ਕੇ ਨਹੀਂ, ਅਸੂਲ ਨੂੰ ਮੁੱਖ ਰੱਖਦਿਆਂ ਹੋਇਆਂ ਕਹਿਣ ਲੱਗੇ, ਹੇ ਬ੍ਰਹਮਾ ਤੂੰ ਹੰਕਾਰ ਕੀਤਾ, ਇਹ ਟਿਕਾਣਾ ਬ੍ਰਹਮਪੁਰੀ ਹੰਕਾਰੀਆਂ ਵਾਸਤੇ ਨਹੀਂ ਹੈ। ਤੇਰੇ ਵੇਦਾਂ ਨੇ ਹੰਕਾਰ ਕੀਤਾ, ਤੂੰ ਹੰਕਾਰ ਕੀਤਾ, ਕਹਿੰਦੇ ਇਹਦਾ ਫਲ ਭੋਗਣ ਵਾਸਤੇ ਤਿਆਰ ਹੋ, ਮੈਂ ਤੈਨੂੰ ਸਰਾਫ ਦੇਣਾ, ਤੂੰ ਹੁਣ ਬ੍ਰਹਮਪੁਰੀ ਦੇ ਰਹਿਣ ਦੇ ਯੋਗ ਨਹੀਂ, ਜਾ ਮਾਤ ਲੋਕ ਜਾ ਕੇ ਜੰਮਣ ਮਰਨ ਦੀ ਕਿਰਿਆ ਦੇ ਵਿੱਚ ਪੈ, ਅਤੇ ਹੁਣ ਤੂੰ ਇੱਥੇ ਬ੍ਰਹਮਪੁਰੀ ਦਾ ਨਿਮਰਤਾ ਵਾਲਿਆਂ ਵਾਸਤੇ ਹੈ, ਤੂੰ ਮਰਿਆਦਾ ਤੋੜੀ ਹੈ ਜ਼ਿੰਮੇਵਾਰ ਹੋ ਕੇ, ਇਸ ਲਈ ਜਾਂ ਜਿਵੇਂ ਬਾਕੀ ਦੇ ਜੀਵ ਧੱਕੇ ਖਾਂਦੇ ਆ, ਬ੍ਰਹਮਾ ਨੂੰ ਇਹ ਸ਼ਰਾਪ ਸਾਹ ਸੀ ਮਿਲਿਆ। ਜਿਹੜੀਆਂ ਪੰਕਤੀਆਂ ਆਉਂਦੀਆਂ ਨਾ ਗੁਰੂ ਗ੍ਰੰਥ ਸਾਹਿਬ ਵਿੱਚ, ਸਭ ਤੋਂ ਵੱਡਾ ਸਤਿਗੁਰ ਨਾਨਕ, ਐਵੇਂ ਕਹਿਣਗੀਆਂ ਨਹੀਂ, ਗੁਰੂ ਨਾਨਕ ਹੈ ਹੀ ਸਾਰਿਆਂ ਤੋਂ ਵੱਡੇ, ਇਹਦੇ ਪ੍ਰਮਾਣ। ਹੁਣ ਹੰਕਾਰ ਜਿਹੜਾ ਹੁੰਦਾ ਤਾਂ ਕੁਛ ਨਹੀਂ, ਐਵੇਂ ਜਿਵੇਂ ਹਵਾ ਜੀ ਉਹ ਭਰੀ ਹੁੰਦੀ ਹੈ ਅੰਦਰ, ਉਹ ਨਿਕਲ ਗਈ, ਸਰਾਪ ਆਉਣ ਦੇ ਨਾਲ ਫਿਰ ਘਬਰਾਇਆ, ਉਸੇ ਛਿਣ ਉੱਠ ਕੇ ਭਗਵਾਨ ਵਿਸ਼ਨੂੰ ਦੇ ਸਾਰਿਆਂ ਦੇ ਸਾਹਮਣੇ ਚਰਨ ਫੜ ਲਏ। ਅਗੇ ਭਗਵਾਨ ਮੇਰੇ ਤੋਂ ਬਹੁਤ ਵੱਡੀ ਗਲਤੀ ਹੋ ਗਈ, ਪਤਾ ਨਹੀਂ ਕਿਵੇਂ ਹੋ ਗਈ, ਪਰ ਹੁਣ ਕਿਰਪਾ ਕਰੋ, ਸਰਾਪ ਤਾਂ ਇਹ ਹੋ ਗਿਆ ਅਤੇ ਸਰਾਪ ਹੁਣ ਮਿਟੇਗਾ ਵੀ ਨਹੀਂ, ਮੈਨੂੰ ਜੀਵਾਂ ਦੀ ਤਰ੍ਹਾਂ ਜਿਵੇਂ ਬਾਕੀ ਦੇ 84 ਲੱਖ ਜੌਨ ਹੈ ਧੱਕੇ ਖਾਣੇ ਪੈਣਗੇ, ਪਰ ਮੇਰੇ 'ਤੇ ਇਹ ਕਿਰਪਾ ਕਰੋ, ਮੈਂ ਤੁਹਾਡੀ ਹੁਣ ਸ਼ਰਨ ਵਿੱਚ ਹਾਂ, ਵੀ ਮੁੜ ਕੇ ਮੈਨੂੰ ਆਹ ਬ੍ਰਹਮਪੁਰੀ ਕਦੋਂ ਪ੍ਰਾਪਤ ਹੋਏਗੀ, ਜਿਸ ਟਿਕਾਣੇ 'ਤੇ ਜਿਸ ਅਹੁਦੇ ਤੋਂ ਮੈਂ ਡਿੱਗ ਪਿਆ, ਮੁੜ ਕੇ ਪ੍ਰਾਪਤ ਵੀ ਹੋਊ ਕਿ ਨਹੀਂ। ਭਗਵਾਨ ਕਹਿਣ ਲੱਗੇ, ਬ੍ਰਹਮਾ ਜੋ ਸਰਨ ਆਵੇ, ਗੁਰਬਾਣੀ 'ਚ ਇਸ ਮਰਿਆਦਾ ਦੀ ਤੁਕ ਹੈ, ਜੋ ਸਰਨ ਆਵੇ ਤਿਸ ਕੰਠ ਲਾਵੇ, ਤੂੰ ਸ਼ਰਨ ਵਿੱਚ ਆ ਗਿਆ, ਹੁਣ ਮੈਂ ਤੈਨੂੰ ਕੰਠ ਲਾਉਣਾ, ਅਤੇ ਕੋਈ ਚਿੰਤਾ ਨਾ ਕਰ, ਸਰਾਪ ਤਾਂ ਇਹ ਹੁਣ ਇੱਕ ਵਾਰੀ ਤੈਨੂੰ ਮਾਤ ਲੋਕ ਵਿੱਚ ਜਾਣਾ ਪੈਣਾ, ਸਰਾਪ ਮਿਟਣ ਦੀ ਗੱਲ ਮੈਂ ਤੈਨੂੰ ਦੱਸ ਦਿੰਦਾ, ਵੀ ਕਲਯੁੱਗ ਦੇ ਸਮੇਂ ਦੇ ਅੰਦਰ ਉਸ ਨਿਰਾਕਾਰ ਦੇ ਵਿੱਚੋਂ ਸਾਕਾਰ ਰੂਪ ਹੋ ਕਰਕੇ ਗੁਰੂ ਅਵਤਾਰ ਹੋਏਗਾ, ਜਿਨ੍ਹਾਂ ਦਾ ਨਾਮ ਨਾਨਕ ਹੋਏਗਾ, ਅਤੇ ਉਹਨਾਂ ਦੇ ਜਿਸ ਵੇਲੇ ਪੰਜਵਾਂ ਜਾਮਾ, ਜਿਨ੍ਹਾਂ ਦਾ ਨਾਮ ਗੁਰੂ ਅਰਜਨ ਸਾਹਿਬ ਹੋਏਗਾ, ਜਦੋਂ ਗੁਰੂ ਨਾਨਕ ਜੀ ਜੋਤ ਪੰਜਵੇਂ ਜਾਮੇ ਵਿੱਚ ਆ ਜਾਏਗੀ, ਸਮਝ ਲੈਣਾ ਕਿ ਤੁਹਾਡੇ ਬਖਸ਼ਣ ਦਾ ਸਮਾਂ ਆ ਗਿਆ, ਤੁਹਾਡਾ ਸਰਾਪ ਪੰਜਵੇਂ ਜਾਮੇ 'ਚ ਬਖਸ਼ਿਆ ਜਾਏਗਾ। ਇਹ ਵਚਨ ਨੂੰ ਲੈ ਕੇ ਸਾਧੂ ਜੀ ਨਮਸਕਾਰ ਕੀਤੀ, ਬ੍ਰਹਮਾ ਖੁਦ ਜੰਮਣ ਮਰਨ ਦੇ ਚੱਕਰ ਵਿੱਚ ਪੈ ਗਿਆ, ਕਿਉਂਕਿ ਰਜੋਗੁਣ ਅਤੇ ਇਹਦੇ ਵਿੱਚ ਐਡਾ ਵੱਡਾ ਇਹ ਨੁਕਸ ਹੈ, ਰਜੋਗੁਣ ਬੰਦਾ ਮੁਕਤ ਨਹੀਂ ਹੁੰਦਾ, ਨਾ ਤਮੋ ਗੁਣੀ ਹੁੰਦਾ, ਸਤੋ ਸੰਜਾਇ ਤੇ ਗਿਆਨਾ, ਸਤੋਵੀਂ ਵਿਰਤੀ ਵਾਲੇ ਨੂੰ ਗਿਆਨ ਹੋ ਕੇ ਮੁਕਤ ਹੁੰਦਾ। ਬ੍ਰਹਮਾ ਜੀ ਨੂੰ ਸਰਾਪ ਜਿੱਤੇ ਹੋਇਆ, ਉੱਥੇ ਵੇਦਾਂ ਨੂੰ ਵੀ ਹੋਇਆ, ਇਹਨਾਂ ਨੇ ਆ ਕੇ ਸਾਧੂ ਜੀ ਜਨਮ ਧਾਰਿਆ, ਜਿਹੜਾ ਇਹਨਾਂ ਦਾ ਲਾਸਟ ਜਨਮ ਸੀ ਪਟ ਸੰਗਿਆ, ਬ੍ਰਾਹਮਣ ਦੇ ਘਰ ਕੰਸ਼ੀ ਦੇ ਅੰਦਰ ਜਨਮ ਹੋਇਆ। ਇੱਕ ਇੱਕ ਵੇਦ ਦੇ 4-4 ਅਵਤਾਰ ਮੰਨੇ ਹੈ, ਅਤੇ ਜੈਸਾ ਕਿ ਜਾਲਪ, ਬਲ, ਹਰਵੰਸ, ਮਥੁਰਾ, ਇਹ ਸ਼ਾਮ ਵੇਦ ਦੇ 4 ਅਵਤਾਰ, ਕਲ, ਕਲ ਸਹਾਰ, ਜਲਣ, ਨਲ, ਇਹ ਰਿਗਵੇਦ ਦੇ 4 ਅਵਤਾਰ। ਇਸ ਤਰ੍ਹਾਂ ਸਾਧ ਸੰਗੀਹ 4-4 ਅਵਤਾਰ ਇੱਕ ਇੱਕ ਵੇਦ ਦੇ ਹੋ ਕੇ 16 ਹੋ ਗਏ, ਚੌਕੋਂ ਚੌਕੀ 16। 17ਵਾਂ ਜਿਹੜਾ ਭਿੱਖੇ ਦੇ ਨਾਮ ਕਰਕੇ ਬਚਨ ਆਏਗਾ, ਉਹ ਬ੍ਰਹਮਾ ਦਾ ਅਵਤਾਰ ਹੈ। ਇਹ 17 ਭੱਟ ਕੰਸੀ ਦੇ ਅੰਦਰ ਜਨਮ ਧਾਰ ਕੇ ਵੱਡੇ ਹੋਏ, ਬਚਪਨ ਬੀਤਿਆ, ਜਵਾਨੀ ਆਈ, ਪਰ ਮਨ ਅਸ਼ਾਂਤ ਹਨ, ਸਰਾਪ ਹੈ, ਉਹਨੂੰ ਸਰਾਪ ਨੂੰ ਮੇਟਣ ਵਾਸਤੇ ਫਿਰ ਇਹ ਸਾਧ ਸਿੰਘ ਜੀ ਡੇਰਿਆਂ ਦੇ ਅੰਦਰ, ਸਾਧੂਆਂ ਮਹਾਤਮਾ ਦੇ ਕੋਲ, ਬੜੇ ਬੜੇ ਮੰਡਲੇਸ਼ਵਰਾਂ ਦੇ ਕੋਲ, ਵਿਦਵਾਨਾਂ ਦੇ ਕੋਲ, ਬੜੇ ਇਹਨਾਂ ਨੇ ਧੱਕੇ ਖਾਧੇ, ਬਲਕਿ 1 ਸਾਲ ਤਾਂ ਐਸਾ ਲੰਘਿਆ ਜਿਹੜਾ ਇਹਨਾਂ ਨੇ ਆਪਣੀ ਰਚਿਤ ਬਾਣੀ ਵਿੱਚ ਕਿਹਾ, ਰਹਿਓ ਸੰਤ ਹੋਣ ਟੋਲ, ਸਾਧ ਵਹ ਤੇਰੇ ਡਿੱਠੇ। ਸਾਧ ਤੇ ਸੰਤ ਭਾਵੇਂ ਪ੍ਰਹਿਵਾਚੀ ਸ਼ਬਦ ਨੇ, ਪਰ ਇਸ ਤੁਕ ਦੇ ਅੰਦਰ ਸਾਧ ਦਾ ਅਰਥ ਹੈ ਸਾਧਨਾ ਕਰਨ ਵਾਲਾ, ਤੇ ਸੰਤ ਨਾਮ ਹੈ ਜਿਹੜਾ ਸਾਧਨਾ ਕਰ ਚੁੱਕਾ ਹੈ। ਸਾਧਕ ਸਿੱਧ ਗੁਰੂ ਵਾ ਚੇਲੇ ਤੇ ਸਾਧਨਾ ਕਰਨ ਵਾਲਾ ਸਾਧ, ਸਾਧਨਾ ਕਰ ਚੁੱਕਾ ਸੰਤ, ਸੰਤ ਸ਼ਾਂਤ ਆਤਮਾ। ਇਉਂ ਕਹਿ ਲਓ ਵੀ ਜਿਹੜਾ ਸਾਧ ਹੈ ਉਹ ਅਜੇ ਮਾਰਗ ਤੇ ਹੈ, ਜਿਹਨੂੰ ਸੰਤ ਕਿਹਾ ਜਾਂਦਾ ਉਹ ਮੰਜ਼ਿਲ ਤੇ, ਮੰਜ਼ਿਲ ਤੇ ਪਹੁੰਚ ਗਏ। ਰਹਿਓ ਸੰਤ ਹੋਂ ਟੋਲ, ਇਹ ਕਹਿੰਦੇ ਹੈ ਵੀ ਸੰਤ ਨੂੰ ਲੱਭ ਰਹੇ ਸੀ, ਸ਼ਾਂਤ ਆਤਮਾ ਨੂੰ ਲੱਭ ਰਹੇ ਸੀ, ਸਾਧ ਬਹੁਤੇਰੇ ਡਿੱਠੇ, ਸਾਧਨਾ ਕਰਨ ਵਾਲੇ ਤਾਂ ਬਥੇਰੇ ਦੇਖੇ। ਸੰਨਿਆਸੀ ਤਪਸੀ ਹੈ ਮੁਖੋਂ ਇਹ ਪੰਡਿਤ ਮਿੱਠੇ, ਬੜੀਆਂ ਮਿੱਠੀਆਂ ਗੱਲਾਂ ਕਰਨ ਵਾਲੇ, ਵੇਦਾਂ ਦੀ ਕਥਾ ਕਰਨ ਵਾਲੇ ਬੜੇ ਪੰਡਿਤ ਦੇਖੇ, ਵਿਦਵਾਨ ਦੇਖੇ ਕੰਸ਼ੀ ਚ। ਬਰਸ ਇਹ ਕਹੋਂ ਫਿਰਿਓ ਕਿਨੇ ਨੂੰ ਪਰਚੋ ਲਾਇਓ, ਇੱਕ ਸਾਲ ਅਸੀਂ ਘੁੰਮੇ ਬੜੇ ਅਸ਼ਾਂਤ ਹੋ ਕੇ, ਕਹਿਤਾਂ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਕਹਿਣ ਵਾਲੇ ਬਥੇਰੇ ਦੇਖੇ, ਕਰਨੀ ਵਾਲਾ ਕੋਈ ਨਾ ਲੱਭਿਆ, ਤੇ ਜਿਸ ਵੇਲੇ ਕਿਰਪਾ ਹੋਈ ਤੇ ਭਿੱਖਾ ਜਿਹੜਾ ਬ੍ਰਹਮਾ ਦਾ ਅਵਤਾਰ ਹੈ ਉਹ ਕਹਿੰਦਾ ਗੁਰਦਈ ਮਿਲਾਇਓ ਭਿੱਖਿਆ, ਮੈਨੂੰ ਪ੍ਰੇਰਕ ਵਾਹਿਗੁਰੂ ਨੇ ਜਿਹੜਾ ਸਾਰਿਆਂ ਨੂੰ ਪ੍ਰੇਰਦਾ ਹੈ, ਗੁਰੂ ਅਰਜਨ ਸਾਹਿਬ ਦਾ ਮਿਲਾਪ ਕਰਾ ਦਿੱਤਾ। ਜਿਵ ਤੂੰ ਰੱਖ ਹੈ ਤਿਵਰ ਹੋਏ, ਮੇਰੇ ਵਾਹਿਗੁਰੂ ਜਿਵੇਂ ਤੂੰ ਰੱਖੇ ਉਵੇਂ ਜੀਵ ਰਹਿੰਦੇ ਹੈ। ਮਥੁਰਾ ਭੱਟ ਨੇ ਕਿਹਾ ਜਬ ਲਓ ਨੀ ਭਾਗ ਲਲਾਰ ਉਹਦੇ ਤਬ ਲਓ ਭਰਮ ਤੇ ਫਿਰ ਤੇ ਬਹੁਤ ਆਇਓ, ਕਲਕੋਰ ਸਮੁੰਦਰ ਮੈਂ ਬੂਡਤ ਤੇ ਡੁੱਬਦੇ ਜਾ ਰਹੇ ਸੀ, ਕਬੋ ਮਿਟੈ ਨਹੀਂ ਰੇ ਪਿਛਤਾਇਓ, ਤਤ ਵਿਚਾਰ ਯਹ ਮਥੁਰਾ ਜਗ ਤਾਰਨ ਕੋ ਅਵਤਾਰ ਬਣਾਇਓ। ਇਹ ਸੰਸਾਰ ਨੂੰ ਤਾਰਨ ਵਾਸਤੇ ਗੁਰੂ ਨਾਨਕ ਨੇ ਅਵਤਾਰ ਬਣਾਇਆ, ਨਿਰੰਕਾਰ ਨੇ, ਇਸ ਵਾਸਤੇ ਜਗ ਤਾਰਨ ਕੋ ਅਵਤਾਰ ਬਣਾਇਓ। ਜਪਿਓ ਜਿਨ ਅਰਜਨ ਦੇਵਗੁਰੂ ਫਿਰ ਸੰਕਟ ਜੋਨ ਗਰਭ ਨਾ ਆਇਓ। ਉਹਨਾਂ ਨੇ ਕਿਹਾ ਵੀ ਅਸੀਂ ਸੰਕਟ ਜੋਨ ਗਰਭ ਤੋਂ ਛੁੱਟੇ ਗੁਰੂ ਨਾਨਕ ਦੇ ਚਰਨੀ ਲਾ ਕੇ, ਗੁਰੂ ਅਰਜਨ ਸਾਹਿਬ ਦੇ। ਇਹ ਸੰਸਾਰ ਦੇ ਲੋਕੋ, ਤੁਸੀਂ ਗੁਰੂ ਨਾਨਕ ਦੇ ਚਰਨ ਪਰਸੋਗੇ, ਤੁਸੀਂ ਵੀ ਜੰਮਣ ਮਰਨ ਤੋਂ ਛੁੱਟ ਜਾਓਗੇ। ਇਹ ਸਾਧ ਸੰਗੀ ਬੇਨਤੀਆਂ ਜਦੋਂ ਚਰਨਾਂ ਦੇ ਵਿੱਚ ਹਾਜ਼ਰ ਹੋਏ, ਦਰਸ਼ਨ ਪਰਸਨ ਕੀਤੇ, ਹਰਿਮੰਦਰ ਸਾਹਿਬ ਦੇ ਦਰਸ਼ਨ ਹੋਏ, ਗੁਰੂ ਅਰਜਨ ਸਾਹਿਬ ਉਸ ਵੇਲੇ ਰਾਮਸਰ ਵਾਲੀ ਜਗ੍ਹਾ ਜਿੱਥੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਭਾਈ ਗੁਰਦਾਸ ਦੇ ਹੱਥੀਂ ਲਿਖਵਾ ਰਹੇ ਸਨ, ਉਸ ਵੇਲੇ ਭੱਟ ਪਹੁੰਚੇ ਸਤਾਰਾਂ ਹੀ। ਜਦ ਗੁਰੂ ਅਰਜਨ ਸਾਹਿਬ ਜੀ ਦੇ ਕੀਤੇ ਦਰਸ਼ਨ, ਗੁਰਬਾਣੀ ਦੇ ਵਿੱਚ ਇੱਕ ਪਹਿਚਾਣ ਦੱਸੀ ਹੈ ਸਤਿਗੁਰੂ ਦੀ। ਊਂ ਤਾਂ ਕੋਈ ਵਿਅਕਤੀ ਆਪਣੇ ਆਪ ਨੂੰ ਸਤਿਗੁਰੂ ਕਹਾਉਣ ਲੱਗ ਜਾਏ, ਬਥੇਰੇ ਕਹਾ ਰਹੇ ਹੈ, ਕੋਈ ਸਤਿਗੁਰੂ ਕਹਿਣ ਲੱਗ ਜਾਏ, ਨਾ ਕੋਈ ਕਹਿਣ ਵਾਲਿਆਂ ਨੂੰ ਹਟਾ ਸਕਦਾ, ਨਾ ਕੋਈ ਕਹਾਉਣ ਵਾਲਿਆਂ ਨੂੰ ਹਟਾ ਸਕਦਾ। ਪਰ ਸਾਧ ਸੰਗ ਜੀ ਫਰਕ ਬੜਾ, ਕਹਿਣ ਕਹਾਉਣ ਦੇ ਨਾਲ ਕੁਛ ਨਹੀਂ ਹੁੰਦਾ। ਸਤਿਗੁਰੂ ਕਹਿਣ ਦੇ ਨਾਲ ਕੋਈ ਸਤਿਗੁਰੂ ਹੋ ਨਹੀਂ ਜਾਂਦਾ, ਸਤਿਗੁਰੂ ਕਹਾਉਣ ਦੇ ਨਾਲ ਕੋਈ ਸਤਿਗੁਰੂ ਨਹੀਂ ਹੋ ਜਾਂਦਾ। ਇਹ ਨਾਮ ਨੇ, ਬਹੁਤ ਸਾਰੇ ਲੋਕਾਂ ਦੇ ਬੜੇ ਐਸੇ ਨਾਂ ਰੱਖੇ ਹੁੰਦੇ ਹੈ। ਉੱਧਰ ਮਲੇਰਕੋਟਲੇ ਦੇ ਨਾਲ ਇਹ ਭੋਗੀ ਵਾਲਾ ਪਿੰਡ ਹੈ, ਉੱਥੇ ਦਾ ਇੱਕ ਪ੍ਰੇਮੀ ਹੈ, ਉਹਨੂੰ ਉਹਦਾ ਪਹਿਲਾ ਨਾਮ ਮੈਨੂੰ ਵੀ ਨਹੀਂ ਪਤਾ, ਹਾਲਾਂਕਿ ਇੰਨੀ ਦੇਰ ਦਾ ਵਾਸਤੇ ਉਹਨੂੰ ਡੀਸੀ ਕਹੀ ਜਾਂਦੇ ਸਾਰੇ। ਉਹ ਵਿਚਾਰਾ ਚਪੜਾਸੀ ਵੀ ਨਹੀਂ ਹੈ, ਉਹਨੂੰ ਡੀਸੀ ਕਹਿੰਦੇ ਆ ਸਾਰੇ। ਫਿਰ ਉਹ ਡੀਸੀ ਕਹਾਉਣ ਦਿਆਂ ਡੀਸੀ ਬਣ ਤਾਂ ਨਹੀਂ ਚੱਲਿਆ। ਸਾਡੇ ਨਗਰ ਦਾ ਇੱਕ ਗਰਮੇਲ ਸਿੰਘ ਹੁੰਦਾ ਸੀ, ਉਹਨੂੰ ਹੌਲਦਾਰ ਕਹੀ ਜਾਂਦੇ ਸੀ। ਇੱਕ ਦਿਨ ਕਿਤੇ ਫੌਜ 'ਚ ਨਹੀਂ ਭਰਤੀ ਹੋਇਆ, ਪੁਲਿਸ 'ਚ ਨਹੀਂ ਹੋਇਆ, ਅਤੇ ਇਹ ਵੀ ਨਹੀਂ ਵੀ ਸਿਪਾਹੀ ਤੋਂ ਪ੍ਰਮੋਸ਼ਨ ਹੋਈ, ਸਿੱਧੇ ਹੀ ਉਹਨੂੰ ਹੌਲਦਾਰ ਹੀ ਕਹੀ ਜਾਂਦੇ। ਇਸੇ ਤਰ੍ਹਾਂ ਸਾਧ ਸਿੰਘ ਜੀ ਨਾਂ ਰੱਖਣ ਦੇ ਨਾਲ ਬੜੇ ਲੋਕ ਆਪਣੇ ਕੁੱਤੇ ਬਿੱਲਿਆਂ ਦੇ ਨਾਂ ਰੱਖ ਲੈਂਦੇ ਹੈ। ਇਸ ਤਰ੍ਹਾਂ ਵੱਡਾ ਨਾਂ ਧਰਾਈ ਹੈ ਗੱਲ ਔਗਣ ਭਾਰਾ, ਮੋਟਾ ਨਾਂ ਧਰਾਈ ਹੈ, ਵੱਡਾ ਨਾਂ ਧਰਾਉਣ ਦੇ ਨਾਲ ਜੇ ਜੁਗਚਾਰੇ ਆਰ ਜਾ ਹੋਰ ਦਸੂਣੀ ਹੋਏ, ਨਵਾਂ ਖੰਡਾ ਵਿੱਚ ਜਾਣੀ ਹੈ ਨਾਲ ਚੱਲੇ ਸਭ ਕੋਏ, ਚੰਗਾ ਨਾਂ ਰਖਾਏ ਕਹਿ। ਚੰਗਾ ਨਾਂ ਰਖਾ ਕੇ ਜਸ ਲੈ ਸਕਦੇ ਆ ਲੋਕਾਂ ਤੋਂ, ਜਸ ਕੀਰਤ ਜਗ ਲੇ, ਪਰ ਅਗਲੀ ਤੋਂ ਕੀ ਕਹਿੰਦੇ, ਜੇ ਤਿਸ ਨਜ਼ਰ ਨਾ ਆਵੇ ਤਾਂ ਬਾਤ ਨਾ ਪੁੱਛੇ, ਬਲਕਿ ਕੀਟਾ ਅੰਦਰ ਕੀਟ ਕਰ ਦੋਸੀ ਦੋਸਤ ਧਰੇ। ਸੋ ਇਉਂ ਸਾਧ ਸੰਗਤ ਬਹੁਤ ਸਾਰੇ ਲੋਕ ਨੇ ਜਿਹੜੇ ਕੁੱਤਿਆਂ ਬਿੱਲਿਆਂ ਦੇ ਵੀ ਵੱਡੇ ਵੱਡੇ ਨਾਂ ਧਰ ਲੈਂਦੇ ਹੈ। ਮੇਰਾ ਵੱਡਾ ਭਰਾ ਨਿਹੰਗ ਸਿੰਘ ਹੈ, ਉਹਨੂੰ ਬੜਾ ਕੁੱਤੇ ਬਿੱਲੇ ਰੱਖਣ ਦਾ ਸ਼ੌਕ ਹੈ, ਬੜੀ ਦੇਰ ਹੋ ਗਈ ਕੁੱਤਾ ਰੱਖਿਆ ਉਹਨੇ, ਉਹਦਾ ਕੁੱਤੇ ਦਾ ਨਾਂ ਰੱਖ ਲਿਆ ਡਿਪਟੀ। ਜਦ ਬਲੈਕ ਨੇ ਡਿਪਟੀ ਗਏ ਕਿ ਬਲੈਕ, ਮੈਂ ਕਹਿੰਦੇ ਤੇਰੀ ਮੱਤ ਮਾਰੀ ਗਈ ਵੀ ਤੂੰ ਕੁੱਤੇ ਦਾ ਨਾਂ ਡਿਪਟੀ ਰੱਖਿਆ। ਇੱਕ ਦਿਨ ਉਹਦੇ ਨਿਹੰਗ ਸਿੰਘ ਦੇ ਲੜਕੇ ਨੇ ਪਤਾ ਨਹੀਂ ਕੋਈ ਲੜ ਪਿਆ ਕਿਸੇ ਨਾਲ, ਕੀ ਹੋਇਆ ਮੈਨੂੰ ਤਾਂ, ਮੈਂ ਤਾਂ ਬੜਾ ਖਿਆਲ ਵੀ ਰੱਖਦਾ ਹੁੰਦਾ, ਭਾਵੇਂ ਕੰਧ ਹੀ ਸਾਂਝੀ ਹੈ, ਤਿੰਨਾਂ ਭਰਾਵਾਂ ਦੇ ਮਕਾਨ ਨੇੜੇ ਨੇੜੇ ਨੇ, ਚੌਥਾ ਪਿੰਡ ਦੇ ਵਿੱਚ ਹੈ, ਚਾਰ ਭਰਾ ਸੀ। ਵੱਡਾ ਸਾਰਿਆਂ ਤੋਂ ਪਹਿਲਵਾਨ ਸੀ ਜਿਹੜਾ ਦੁਨੀਆਂ ਦੇ ਵਿੱਚ ਮਸ਼ਹੂਰ ਹੋਇਆ ਦਾਰਾ ਸਿੰਘ ਦੇ ਨਾਲ, ਜਿਹਨਾਂ ਨੂੰ ਲੋਕ ਇਹ ਨਹੀਂ ਸੀ ਸਮਝ ਸਕਦੇ ਵੀ ਸਕਾ ਭਰਾ ਇਹ ਰਲਾਵਾ ਕਿ ਉਹਨਾਂ ਦਾ ਗੋਤੀ ਭਰਾ ਹੈ, ਅਤੇ ਉਹ ਤਾਂ ਵਿਚਾਰੇ ਸਾਧ ਸੁਭਾਅ ਦਾ ਸੀ, ਅਤੇ ਨਿਹੰਗ ਸਿੰਘ ਪੂਰੇ ਨਿਹੰਗ ਸਿੰਘ ਵਾਲੇ ਪਹਿਰੇ ਦੇ ਵਿੱਚ, ਅਤੇ ਇਹ ਬੜਾ ਹੁਣ ਤਾਂ ਰਾਹ 'ਤੇ ਆ ਗਿਆ, ਗੋਡੇ ਗੋਡੇ ਖੜ੍ਹ ਗਏ ਦੇ ਭਾਈ ਸਾਹਿਬ ਦੇ। ਜਦ ਮੈਂ ਕਥਾ ਕਰਨੀ ਮਾਸ ਦਾ ਖੰਡਨ ਕਰਨਾ, ਲੋਕ ਜਾ ਕੇ ਕਿਹਾ ਕਰਨ ਨਿਹੰਗ ਸਿਆ ਆਹ ਦੇਖ ਤੇਰੇ ਭਰਾ ਨੇ ਇਹ ਕਥਾ ਦੇ ਵੀ ਕਹਿੰਦੇ ਆ ਮਾਸ ਖਾਣਾ ਮਾੜਾ ਹੁੰਦਾ, ਤੂੰ ਮੁਰਗੇ ਵੱਢੀ ਜਾਂਦਾ। ਉਹ ਪਤਾ ਕੀ ਕਹਿੰਦਾ, ਕਹਿੰਦਾ ਇਹ ਸਾਧ ਹੈ, ਕਹਿੰਦਾ ਮੈਂ ਸਿੰਘ ਹਾਂ, ਇਹ ਫਰਕ ਹੈ ਕਹਿੰਦਾ ਸਾਡਾ, ਤੇਰਾ ਘਰ 'ਚ ਲੜਾਈ ਰਹੀ ਸਾਡੇ ਸਾਰੀ ਉਮਰ। ਉਹ ਮੈਨੂੰ ਸਾਧ ਦੱਸੇ, ਕਹਿੰਦਾ ਵੀ ਇਹ ਤਾਂ ਸਾਧ ਹੈ, ਕਹਿੰਦਾ ਮੈਂ ਸਿੰਘ ਹਾਂ, ਸਿੰਘਾਂ ਦਾ ਕੰਮ ਸ਼ਿਕਾਰ ਕਰਕੇ ਖਾਣਾ ਹੁੰਦਾ। ਅਤੇ ਇੱਕ ਦਿਨ ਐਸਾ ਭਾਣਾ ਵਰਤ ਗਿਆ, ਆ ਗਿਆ ਸਵੇਰੇ ਸਾਜਰੀ, ਮਹਾਂ ਨਿਹੰਗ ਸਿੰਘ ਕਿਵੇਂ ਉਦਾਸ ਜਾਏ, ਕਹਿੰਦਾ ਵੀ ਮੈਂ ਉਦਾਸ ਇਸ ਕਰਕੇ ਆ ਵੀ ਭਰਾਏ ਤੋਂ ਦੁੱਖ ਸੁੱਖ ਸਾਂਝੇ ਹੁੰਦੇ ਆ, ਭਰਾ ਦੇ ਨਾਲ ਵੀ ਮੇਰਾ ਕਿਤੇ ਮਖੌਲ ਤਾਂ ਨਾ ਹਟਾਈ, ਅਤੇ ਮੇਰੇ ਨਾਲ ਰਾਤ ਬੜੀ ਬੁਰੀ ਹੋਈ। ਕੀ ਹੋਇਆ? ਕਹਿੰਦਾ ਜਿੰਨੇ ਜ਼ਿੰਦਗੀ 'ਚ ਮੁਰਗੇ ਖਾਧੇ ਮਾਰ ਮਾਰ ਕੇ, ਕਹਿੰਦਾ ਸਾਰੀ ਚਿੰਬੜ ਕੇ ਰਾਤ ਮੈਨੂੰ ਖਾਣ ਵਾਸਤੇ, ਐਨ ਸੱਚਾ ਵਚਨ ਹੈ, ਹੋਇਆ ਉਹਦੇ ਨਾਲ ਮੁਰਗੇ ਠੁੰਗਾ ਮਾਰਨ। ਕਹਿੰਦਾ ਮੈਂ ਬਥੇਰਾ ਕਿਹਾ ਵੀ ਮੈਂ ਇਕੱਲੇ ਨੇ ਤਾਂ ਨਹੀਂ ਖਾਧੇ, ਹੋਰ ਨੇ ਵੀ ਖਾਧੇ ਹੈ। ਕਹਿੰਦਾ ਵੀ ਮੇਰਾ ਕੀ ਬਣੂ, ਮਹਾਂ ਬਣਨਾ ਕੀ ਹੈ, ਮੁਰਗੇ ਖਾਣਗੇ ਤੈਨੂੰ ਇੱਕਣੇ, ਹੋਰ ਕੀ ਹੋ ਗਿਆ ਤੇਰਾ। ਕਹਿੰਦਾ ਹੁਣ ਮਹਾਂ ਅਜੇ ਵੀ ਛੱਡ ਦੇ, ਹੁਣ ਤੁਸੀਂ ਤਾਂ ਪੰਗੇ ਲੈਂਦਾ ਰਿਹਾ ਨਾ ਵੀ ਇਹ ਸਾਧ ਹੈ, ਮੈਂ ਸੰਤ ਹੈ, ਫਲਾਣਾ, ਮੈਂ ਸਿੰਘ ਹਾਂ। ਉਹਨੇ ਸਾਧ ਸੰਜੀ ਡਿਊਟੀ ਰੱਖ ਲਿਆ, ਉਹ ਕਿਤੇ ਭਤੀਜੇ ਨੇ ਕੋਈ ਗਲਤੀ ਕੀਤੀ, ਕਿਹਾ ਪੁਲਿਸ ਆ ਗਈ ਉਹਨਾਂ ਦੇ, ਮੈਨੂੰ ਇੰਨਾ ਕੁ ਪਤਾ ਵੀ ਪੁਲਿਸ ਆਈ ਸੀ, ਆਈ ਕਿਹੜੇ ਕਾਰਨ ਇਹ ਨਹੀਂ ਮੈਨੂੰ ਪਤਾ। ਇਧਰਲੇ ਪਾਸੇ ਫਾਟਕ ਲੱਗਿਆ, ਦੂਜੇ ਪਾਸੇ ਕੁੱਤਾ ਸੀ ਖੁੱਲ੍ਹਾ, ਉਹ ਜਿਹਾ ਕੁੱਤਾ ਲੱਗਿਆ ਭੌਂਕਣ ਪੁਲਿਸ ਵਾਲਿਆਂ ਨੂੰ, ਉਹਨੇ ਦਰਵਾਜ਼ਾ ਖੜਕਾਇਆ, ਉਹ ਵਿਚਾਲੇ ਨੂੰ ਮੋਰੀ ਦੇ ਵਿੱਚ ਉਹਨੂੰ ਦੇਖ ਲਿਆ, ਉਹਨਾਂ ਦੇ ਲੜਕੇ ਨੇ ਵੀ ਥਾਣੇਦਾਰ ਖੜਾ ਬਾਹਰ, ਹੁਣ ਜਿਹੜਾ ਅਪਰਾਧੀ ਹੁੰਦਾ ਡਰਦਾ ਬੜਾ ਹੁੰਦਾ। ਅਤੇ ਉਹ ਨਿਹੰਗ ਸਿੰਘ ਬੋਲਿਆ ਆਪਣੇ ਪਹਿਰੇ 'ਚ, ਕਹਿੰਦਾ ਉਹ ਕੌਣ ਹੈ? ਕਹਿੰਦਾ ਜੀ ਥਾਣੇਦਾਰ ਹੈ। ਅਤੇ ਕਹਿੰਦਾ ਤੂੰ ਐਂ ਕਰ, ਥਾਣੇਦਾਰ ਨੂੰ ਤੂੰ ਡਿਪਟੀ ਨੂੰ ਸਾਂਭ, ਕਹਿੰਦਾ ਥਾਣੇਦਾਰ ਨੂੰ ਮੈਂ ਦੇਖਦਾ। ਉਹ ਜਦ ਉਹਨੇ ਸੁਣਿਆ ਡਿਪਟੀ ਦਾ ਨਾਂ, ਡਿਪਟੀ ਭਾਵੇਂ ਕਹਿੰਦੇ ਤਾਂ ਇੰਗਲਿਸ਼ ਦੇ ਵਿੱਚ ਛੋਟੇ ਨੂੰ ਹੈ ਡਿਪਟੀ ਕਮਿਸ਼ਨਰ, ਜਿਵੇਂ ਛੋਟਾ ਕਮਿਸ਼ਨਰ, ਉਹ ਪਰ DSP ਨੂੰ ਵੀ ਡਿਪਟੀ ਕਹਿੰਦੇ ਹੈ। ਜਦ ਉਹਨੇ ਥਾਣੇਦਾਰ ਨੇ ASA ਨੇ ਸੋਚਿਆ ਵੀ ਇੱਥੇ ਤਾਂ ਡਿਪਟੀ ਸਾਹਿਬ ਬੈਠੇ ਪਹਿਲਾਂ ਆਏ ਹੋਏ, ਇਹ ਮੇਰਾ ਕੀ ਕਹਿੰਦਾ, ਥਾਣੇਦਾਰ ਬਾਹਰ ਤੋਂ ਹੀ ਲੱਠ ਗਿਆ। ਅਤੇ ਉਦਣ ਤਾਂ ਹੋ ਗਿਆ ਛੁਟਕਾਰਾ, ਜਦ ਉਹ ਹੌਲੀ ਹੌਲੀ ਪਤਾ ਲੱਗਿਆ ਵੀ ਤਾਂ ਕੁੱਤੇ ਦਾ ਨਾਂ ਧਰੀ ਫਿਰਦੇ ਹੈ। ਉਹ ਕਹਿੰਦੇ ਵੀ ਤੇਰੀ ਮੱਤ ਮਾਰੇਗੀ, ਤੂੰ ਕੁੱਤੇ ਦਾ ਡਿਊਟੀ ਰੱਖੀ ਫਿਰਦਾ। ਐਂ ਸਾਧ ਸਿੰਘ ਜੀ, ਬਹੁਤ ਸਾਰੇ ਮਨੁੱਖ ਆਪਣੇ ਨਾਂ ਨੂੰ ਸਤਿਗੁਰੂ ਲਾਈ ਫਿਰਦੇ ਆ। ਕਹਿਣ ਦਾ ਭਾਵ ਇਹ ਹੈ ਵੀ ਚੰਗਾ ਨਾਂ ਰਖਾਇਕ ਹੈ, ਕਾਹਦੇ ਵਾਸਤੇ? ਜਸ ਕੀਰਤ ਜਗਲੇ, ਜਸ ਹੋਵੇ, ਕੀਰਤੀ ਹੋਵੇ, ਕਾਹਦੇ ਵਾਸਤੇ ਹੈ? ਕੀ ਕੰਮ ਆਉਂਦੀ ਹੈ ਕੀਰਤੀ ਜਸ? ਇਹ ਇੱਕ ਵੱਖਰਾ ਪ੍ਰਕਰਨ ਹੈ। ਜਿੰਨੀ ਦੇਰ ਤੱਕ ਮੇਰੇ ਅੰਦਰ ਹਉਮੈ ਆ, ਮੈਨੂੰ ਤੁਹਾਡੀ ਵਡਿਆਈ ਦੀ ਲੋੜ ਰਹਿਣੀ ਰਹਿਣੀ, ਸਰੇ ਨਹੀਂ ਸਕੇ। ਜਿੰਨੀ ਦੇਰ ਤੱਕ ਮੈਂ ਆਪਣੀ ਹਉਮੈ ਨੂੰ ਪਾਲਣ ਦੇ ਯਤਨ ਵਿੱਚ ਹਾਂ, ਉਨੀ ਦੇਰ ਤੱਕ ਵਡਿਆਈ ਦੀ ਖੁਰਾਕ ਤੋਂ ਬਿਨਾਂ ਹਉਮੈ ਬਚ ਨਹੀਂ ਸਕਦੀ ਔਰ ਪਲ ਨਹੀਂ ਸਕਦੀ। ਜਿੱਦਣ ਮੈਨੂੰ ਇਹ ਸਮਝ ਆ ਗਈ ਵੀ ਜਿਹੜੀ ਵਡਿਆਈ ਹੈ ਇਹ ਤਾਂ ਹਉਮੈ ਨੂੰ ਵਧਾਉਣ ਦਾ ਕੰਮ ਕਰਦੀ ਹੈ, ਉਦਣੇ ਮਨ ਦੇ ਵਿੱਚੋਂ ਨਫ਼ਰਤ ਹੋ ਜੂਗੀ ਆਪਣੀ ਵਡਿਆਈ ਦੇ ਨਾਲ, ਪਰ ਕਰੋੜਾਂ 'ਚ ਕੋਈ ਇੱਕ ਹੈ, ਫਿਰ ਇਹ ਹਉਮੈ ਅੰਦਰ ਤੋਂ ਨਿਕਲੂਗੀ, ਫਿਰ ਉਹਨੂੰ ਵਡਿਆਈ ਦੀ ਜੇ ਲੋਕ ਸਹਾਇ ਤਾਂ ਤੇਰੀ ਉਪਮਾ, ਜੇ ਨਿੰਦਾ ਤਾਂ ਛੋੜ ਨਾ ਜਾਈ, ਫਿਰ ਇਸ ਭਾਵ ਵਿੱਚ ਆ ਜਾਏਗਾ। ਉਸ ਤੋਂ ਨਿੰਦਾ ਦੋ ਤਿਆਗਿਆ ਫਿਰ ਦੋਨਾਂ ਨੂੰ ਤਿਆਗੇਗਾ, ਉਹ ਪਦ ਨਿਰਵਾਣ ਨੂੰ ਖੋਜੂ ਫਿਰ। ਸੋ ਇਉਂ ਸਾਧ ਸੰਗਤ ਚੰਗਾ ਨਾਂ ਰਖਾ ਕੇ ਇਸ ਲਈ ਹੁੰਦਾ ਹੈ ਵੀ ਮੇਰੀ ਵਡਿਆਈ ਹੋਵੇ, ਚੰਗਾ ਨਾਂ ਰਖਾ ਕੇ ਜਸ ਕੀਰਤ ਜਗਲੇ। ਸੰਸਾਰ ਦੇ ਅੰਦਰ ਸਤਿਗੁਰੂ ਕਹਾਉਣਾ ਸੌਖਾ, ਸਤਿਗੁਰੂ ਦੀ ਇੱਕ ਪਹਿਚਾਣ ਦਿੱਤੀ ਹੈ ਗੁਰਬਾਣੀ ਦੇ ਅੰਦਰ, ਉਹ ਲੱਛਣ ਇਹਦੇ ਵਿੱਚ ਹੋਵੇ, ਜਿਸ ਮਿਲਿਆ ਮਨ ਹੋਏ ਆਨੰਦ, ਸਾਰੇ ਗਮ ਫਿਕਰਾਂ ਨੂੰ ਛੱਡ ਕੇ, ਸੋਚ ਨੂੰ ਛੱਡ ਕੇ, ਚਿੰਤਾ ਨੂੰ ਛੱਡ ਕੇ ਅਚਿੰਤ ਅਵਸਥਾ ਮਿਲ ਜਾਏ, ਆਤਮਿਕ ਆਨੰਦ ਮਿਲ ਜਾਏ। ਜਿਸ ਮਿਲਿਆ ਮੈਂ ਹੋਏ ਆਨੰਦ, ਸੋ ਸਤਿਗੁਰ ਕਹੀਐ। ਇਹ ਅੱਧੀ ਗੱਲ ਇਸ ਤੁਕ ਵਿੱਚ, ਅੱਧੀ ਗਹਾਂ ਵਾਲੀ 'ਚ ਹੈ। ਮਨ ਕੀ ਦੁਬਧਾ ਵਿਨਸ ਆਏ, ਜਿਨ੍ਹਾਂ ਦੀ ਆਪਣੀ ਮਨ ਦੀ ਦੁਬਧਾ ਨਹੀਂ ਵਿਨਸੀ, ਤੇ ਸਤਿਗੁਰੂ ਕਹਾ ਰਹੇ। ਮਨ ਦੀ ਦੁਬਧਾ ਵਿਨਸ ਜਾਣੀ ਤੇ ਪਰਮ ਪਦ ਮਿਲ ਜਾਣਾ। ਮਨ ਦੇ ਵਿੱਚ ਜਿਹੜੇ ਗੰਦੇ ਖਿਆਲ ਸਾਰੇ ਦਰਸ਼ਨ ਕਰਨ ਦੇ ਨਾਲ ਹੀ, ਦਰਸ਼ਨ ਭੇਡ ਤਾਪ ਤ੍ਰਿਮੋਚਨ, ਤਿੰਨ ਤਾਪਾਂ ਤੋਂ ਛੁਟਕਾਰਾ ਮਿਲ ਜਾਣਾ, ਇਹ ਸਮਰੱਥਾ ਕੇਵਲ ਗੁਰੂ ਨਾਨਕ ਦੀ ਸੀ। ਜੇ ਕੌਡੇ ਰਾਕਸ਼ ਨੇ ਦਰਸ਼ਨ ਕੀਤੇ, ਭੂਮੀਏ ਚੋਰ ਨੇ ਕੀਤੇ, ਤਾਂ ਸਾਧ ਸੰਗੀ ਉਹਨਾਂ ਦੀ ਮਨ ਦੀ ਅਵਸਥਾ ਬਦਲ ਕੇ ਪਰਮ ਪਦਵੀ ਦਿੱਤੀ ਉਹਨਾਂ ਨੂੰ। ਇਸ ਕਰਕੇ ਜਦੋਂ ਭੱਟਾਂ ਨੇ ਕੀਤੇ ਦਰਸ਼ਨ, ਮਨ ਦੀ ਦੁਬਧਾ ਮਿਟ ਗਈ, ਮਨ ਸ਼ਾਂਤ ਹੋ ਗਿਆ, ਪਰਮ ਪਦਵੀ ਦੇ ਅੰਦਰ ਬਿਰਤੀ ਟਿਕ ਗਈ। ਪਰਮ ਪਦਵੀ ਪਰਮ ਵੱਡੇ ਨੂੰ ਕਹਿੰਦੇ ਨੇ, ਉਹ ਪਦਵੀ ਜਿਹੜੀ ਸਾਰਿਆਂ ਤੋਂ ਵੱਡੀ ਹੈ, ਉਹ ਚੌਥੇ ਪਦ ਦੀ ਬਾਤ ਹੈ। ਤੀਨ ਵਿਆਪੈ ਜਗਤ ਕੋ ਤੁਰਿਆ ਪਾਵੈ ਕੋਏ, ਨਾਨਕ ਸੰਤ ਨਿਰਮਲ ਪਏ ਜਿਨ ਮਨ ਵਸਿਆ ਸੋਏ। ਸੋ ਉਸ ਵੇਲੇ ਸਤਿਗੁਰਾਂ ਦੇ ਚਰਨ ਪਰਸੇ ਮਹਾਰਾਜ ਬੜੀ ਦੇਰ ਧੱਕੇ ਖਾਧੇ। ਬ੍ਰਹਮਾ ਕਹਿਣ ਲੱਗਾ, ਜਿਹੜਾ ਸੰਸਾਰ ਜੀ ਦੀ ਪੂਜਾ ਕਰਦਾ, ਹਿੰਦੂ ਮਤ ਵਿੱਚ ਜਿਹੜੇ ਸਾਰਿਆਂ ਤੋਂ ਵੱਡਾ ਮਨ ਹੁੰਦਾ ਵੀ ਵੇਦਾਂ ਦਾ ਸਾਰਿਆਂ ਤੋਂ ਆਦਿ ਕਾਲ ਦਾ ਪਾਠੀ ਹੈ, ਪ੍ਰਥਮੇ ਵੇਦ ਬਾਣੀ ਪ੍ਰਕਾਸ਼ੀ, ਉਹ ਵੇਦ ਬਾਣੀ ਨੂੰ ਪਾਠ ਨੂੰ ਸੁਣਾਉਣ ਵਾਲਾ ਬ੍ਰਹਮਾ, ਵਿਦਿਆ ਨੂੰ ਜਨਮ ਦੇਣ ਵਾਲਾ ਹੈ। ਪ੍ਰਸਾਦ ਸਿੰਘ ਜੀ ਅੱਜ ਸਤਿਗੁਰਾਂ ਦੇ ਚਰਨਾਂ ਵਿੱਚ ਬੈਠਾ ਹੈ ਗੁਰੂ ਅਰਜਨ ਸਾਹਿਬ ਦੇ। ਹੇ ਸੱਚੇ ਪਾਤਸ਼ਾਹ, ਮੈਨੂੰ ਸਰਾਪ ਹੋਇਆ ਮੇਰੀ ਮੂਰਖਤਾਈ ਕਰਕੇ। ਆਹ ਲੋਕਾਂ ਨੂੰ ਤਾਂ ਪਤਾ ਨਹੀਂ, ਇਹ ਤਾਂ ਸਮਝਦੇ ਆ ਵੀ ਭੱਟ ਤੁਰੇ ਫਿਰਦੇ ਹੈ, ਪਰ ਮਹਾਰਾਜ ਅਸੀਂ ਤਾਂ ਬ੍ਰਹਮਪੁਰੀ ਤੋਂ ਵਿਛੜੇ ਹੋਏ ਸਰਾਫੇ ਹੋਇਆਂ ਦਾ ਟੋਲਾ ਹੈ। ਆਹ ਮੇਰੇ ਵੇਦ ਨੇ ਇੱਕ ਦੇ ਚਾਰ ਚਾਰ ਅਵਤਾਰ ਧਾਰਨ ਕੀਤੇ ਨੇ, ਭਿੱਖੇ ਕੇ ਨਾਮ ਕਰਕੇ। ਇਹ ਬ੍ਰਹਮਾ ਸੀ ਜਿਹਨੇ ਕਿਹਾ, ਰਹੇ ਹੋ ਸੰਤ ਹੋਣ ਟੋਲ, ਸਾਧ ਬਹੁਤ ਤੇਰੇ ਡਿੱਠੇ। ਇਹ ਬ੍ਰਹਮਾ ਨੇ ਉਚਾਰਨ ਕੀਤੀਆਂ ਤੁਕਾਂ। ਗੁਰੂ ਨਾਨਕ ਸਾਹਿਬ ਜੀ ਦਾ ਘਰ ਸਾਰਿਆਂ ਤੋਂ ਵੱਡਾ ਹੈ। ਸਤਿਗੁਰੂ ਦਿਆਲੂ ਹੋਏ, ਕਹਿਣ ਲੱਗੇ, ਹੇ ਬ੍ਰਹਮਾ, ਇਹ ਪੜਦਾ ਤਾਂ ਸੰਸਾਰ ਦੇ ਵਿੱਚ ਚਲੋ ਜਿੰਨਾ ਕੁ ਬਣਿਆ ਰਹੇ ਠੀਕ ਹੈ, ਸਰਾਪ ਤੇਰਾ ਮਿਟੂਗਾ, ਤੂੰ ਇਉਂ ਕਰ ਕਿ ਗੁਰੂ ਨਾਨਕ ਸਾਹਿਬ ਨੇ ਜਿਹੜੇ ਪਾਰਵੇਂ ਪਰਮੇਸ਼ਵਰ ਦਾ ਰੂਪ ਨ, ਤੂੰ ਉਸਤਤ ਕਰ ਆਪਣੀ ਰਸਨਾ ਤੋਂ। ਭੱਟ ਹੈ ਸਵਈਏ ਉਚਾਰਨ ਕਰ ਗੁਰੂ ਨਾਨਕ ਦੀ ਉਸਤਤ ਦੇ। ਰਾਜਾ ਮਹਾਰਾਜਿਆਂ ਕੋਲ ਭੱਟ ਹੁੰਦੇ ਜਿਹੜੇ ਸਵਈਏ ਉਚਾਰਨ ਕਰਕੇ ਰਾਜਿਆਂ ਦੀ ਮਹਿਮਾ ਕਰਦੇ ਹੁੰਦੇ, ਤੂੰ ਗੁਰੂ ਨਾਨਕ ਦੀ ਮਹਿਮਾ, ਗੁਰੂ ਅੰਗਦ ਸਾਹਿਬ ਦੀ ਮਹਿਮਾ ਕਰ, ਗੁਰੂ ਅਮਰਦਾਸ, ਗੁਰੂ ਰਾਮਦਾਸ, ਇਹ ਚੌਂ ਗੁਰੂਆਂ ਦੀ ਮਹਿਮਾ ਆਪਣੀ ਰਸਨਾ ਤੋਂ ਕਰੋ, ਤੁਹਾਡਾ ਸਰਾਪ ਮਿਟ ਜਾਊਗਾ। ਕਹਿਣ ਲੱਗਾ ਹੱਥ ਜੋੜ ਕੇ, ਸੱਚੇ ਪਾਤਸ਼ਾਹ, ਪਹਿਲਾਂ ਹੰਕਾਰ ਦੇ ਮਾਰੇ ਫਿਰਦੇ ਹਾਂ, ਕਿਰਪਾ ਕਰੋ ਵੀ ਤੁਹਾਨੂੰ ਸਮਰਪਿਤ ਹੋਏ ਹਾਂ, ਵੀ ਸਾਨੂੰ ਹੁਣ ਇਹ ਚੱਜ ਦੱਸੋ ਵੀ ਉਸਤਤ ਗੁਰੂ ਨਾਨਕ ਦੀ, ਕਿਤੇ ਇਹ ਨਾ ਹੋਵੇ ਜਿਵੇਂ ਬਾਣੀ ਦੇ ਚਾਹੁੰਦਾ, ਤੂੰ ਸੁਲਤਾਨ ਕਹਾਂ ਹੋ ਮੀਆਂ ਤੇਰੀ ਕਵਨ ਵਡਾਈ। ਤੇ ਵਡਿਆਈ ਕਰਨ ਦੀ ਬਜਾਇ ਕਿਤੇ ਗਲਤੀ ਦੇ ਵਿੱਚ ਅਸੀਂ ਅਪਮਾਨ ਨਾ ਕਰ ਬੈਠੀਏ, ਪਹਿਲਾਂ ਮਹਾਰਾਜ ਤੁਸੀਂ ਸਵਈਏ ਉਚਾਰਨ ਕਰਕੇ ਦੱਸੋ, ਤੇ ਅਸੀਂ ਤੁਹਾਡੇ ਫਿਰ ਉਹ ਸਵਈਆਂ ਨੂੰ ਵਿਚਾਰ ਕੇ ਮਹਾਰਾਜ ਦੀ ਮਹਿਮਾ ਦੇ ਸਵਈਏ ਉਚਾਰਨ ਕਰਾਂਗੇ। ਜਿਵੇਂ ਬੱਚੇ ਨੂੰ ਪਹਿਲਾਂ ਪੂਰਨੇ ਪਾ ਕੇ ਫੱਟੀ ਦੇ ਉੱਤੇ ਲਿਖ ਕੇ, ਤੇ ਉਸੇ ਤਰ੍ਹਾਂ ਬੱਚਾ ਕਲਮ ਘੁਮਾਉਂਦਾ ਸਿੱਖ ਜਾਂਦਾ ਲਿਖਣ ਵਾਸਤੇ, ਪੂਰਨੇ ਪਾ ਰਹੇ ਭੱਟਾਂ ਵਾਸਤੇ। ਇਉਂ ਗੁਰੂ ਅਰਜਨ ਸਾਹਿਬ ਮਹਾਰਾਜ ਦੀ ਇਹ ਅੰਮ੍ਰਿਤਲੀ ਬਾਣੀ ਜਿੱਥੋਂ ਅੱਜ ਕਥਾ ਆਰੰਭ ਹੋ ਰਹੀ ਹੈ, ਤੇ ਸਵਈਏ ਸ੍ਰੀ ਮੁਖ ਵਾਕ ਕੇ ਮਹੱਲਾ ਪੰਜਵਾਂ। ਗੁਰੂ ਅਰਜਨ ਸਾਹਿਬ ਜੀ ਉਚਾਰਨ ਕਰਨ ਵਾਲੇ ਨੇ ਸੰਕੇਤ ਦਿੱਤਾ, ਪਹਿਲਾ ਮੰਗਲ ਹੈ ਇੱਕ ਓਅੰਕਾਰ ਸਤਿਗੁਰ ਪ੍ਰਸਾਦ। ਗੁਰਬਾਣੀ ਦੇ ਹਿਸਾਬ ਸਿੰਘ ਜੀ ਚਾਰ ਤਰ੍ਹਾਂ ਦੇ ਮੰਗਲ ਆਉਂਦੇ ਹੈ, ਜਾਂ ਇਉਂ ਕਹੋ ਵੀ ਮੰਗਲ ਦੇ ਚਾਰ ਰੂਪ ਆਉਂਦੇ। ਇਹ ਜਿਹੜਾ ਮੰਗਲ ਹੈ ਗੁਰਬਾਣੀ ਵਿੱਚ ਸਾਰਿਆਂ ਤੋਂ ਵੱਧ ਵਾਰ ਆਉਣ ਵਾਲਾ ਮੰਗਲ ਹੈ, 522 ਵਾਰ ਗੁਰੂ ਗ੍ਰੰਥ ਸਾਹਿਬ ਦੇ ਅੰਦਰ ਇਹ ਅੰਕਿਤ ਹੋਇਆ ਵਾ ਹੈ, ਇੱਕ ਓਅੰਕਾਰ ਸਤਿਗੁਰ ਪ੍ਰਸਾਦ 522 ਵਾਰ ਆਉਂਦਾ ਹੈ। ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ, ਇਹ ਦੂਜਾ ਮੰਗਲ ਹੈ। ਇਹ ਮੰਗਲ 33 ਵਾਰ ਆਉਂਦਾ ਗੁਰੂ ਗ੍ਰੰਥ ਸਾਹਿਬ ਵਿੱਚ। ਇਸ ਤੋਂ ਸਾਧ ਸਿੰਘ ਜੀ ਤੀਸਰੇ ਨੰਬਰ ਤੇ ਇੱਕ ਓਅੰਕਾਰ ਸਤਨਾਮ ਕਰਤਾ ਪੁਰਖ ਗੁਰਪ੍ਰਸਾਦ, ਇਹ 9 ਵਾਰ ਆਉਂਦਾ। ਸਭ ਤੋਂ ਘੱਟ ਵਾਰ ਆਉਣ ਵਾਲਾ ਮੰਗਲ ਜਿਹੜਾ ਉਹ ਹੈ ਇੱਕ ਓਅੰਕਾਰ ਸਤਨਾਮ ਗੁਰਪ੍ਰਸਾਦ, ਇਹ ਕੇਵਲ 2 ਵਾਰੀ ਉਹ ਆਇਆ ਗੁਰੂ ਗ੍ਰੰਥ ਸਾਹਿਬ ਵਿੱਚ। ਜਿਹੜਾ ਹੈਗਾ ਇੱਕ ਓਅੰਕਾਰ ਤੋਂ ਲੈ ਕੇ ਨਾਨਕ ਹੋਸੀ ਪੀ ਸੱਚ ਤੱਕ, ਇਹ ਹੈ ਮੂਲ ਮੰਤਰ ਸਾਧ ਸਿੰਘ ਜੀ। ਮੂਲ ਮੰਤਰ ਕੇਵਲ 1 ਵਾਰੀ ਆਇਆ, ਉਸ ਤੋਂ ਅੱਗੇ ਜਪਜੀ ਦੀਆਂ ਪੌੜੀਆਂ ਆਰੰਭ ਹੋ ਜਾਂਦੀਆਂ। ਸੋਚਿਆ ਸੋਚਣਾ ਹੋਵੇ ਜੇ ਸੋਚੀ ਲੱਖ ਵਾਰ, ਇਹ ਜਪਜੀ ਸਾਹਿਬ ਦੀ ਪਹਿਲੀ ਪੌੜੀ। ਸੋ ਦਲੀਲਾਂ ਦੇ ਘੋੜੇ ਭਜਾਉਣ ਵਾਲਿਆਂ ਨੇ ਮੂਲ ਮੰਤਰ ਨੂੰ ਗੁਰਪ੍ਰਸਾਦ ਤੱਕ ਸਿੱਧ ਕਰਨ ਵਾਸਤੇ ਬੜਾ ਜ਼ੋਰ ਲਾਇਆ, ਪਰ ਜਿੰਨੇ ਸਿੱਖ ਕੌਮ ਦੇ ਅੰਦਰ ਨਾਮ ਜਪਣ ਵਾਲੇ ਮਹਾਂਪੁਰਸ਼ ਕਰਨੀ ਵਾਲੇ ਗੁਰਸਿੱਖ, ਬਾਬਾ ਦੀਪ ਸਿੰਘ ਵਰਗੇ, ਭਾਈ ਮਨੀ ਸਿੰਘ ਵਰਗੇ, ਉਹਨਾਂ ਨੇ ਨਾਨਕ ਹੋਸੀ ਵੀ ਸੱਚ ਤੱਕ ਹੀ ਜਪਿਆ। ਜਿਨ੍ਹਾਂ ਨੇ ਜਪਿਆ ਉਹਨਾਂ ਨੇ ਤਾਂ ਸਾਧ ਸਿੰਘ ਜੀ ਨਾਨਕ ਹੋਸੀ ਵੀ ਸੱਚ ਤੱਕ ਜਪਿਆ, ਜਿਨ੍ਹਾਂ ਨੇ ਜਪਿਆ ਨਹੀਂ ਤੇ ਉਹ ਦਲੀਲਾਂ ਗੁਰਪ੍ਰਸਾਦ ਤੱਕ ਦਿੰਦੇ ਹੈ। ਕਹਿੰਦੇ ਜੀ ਸਲੋਕ ਹੈ ਮੂਹਰੇ ਸੁਖਣੀ ਸਾਹਿਬ ਦੇ ਅੰਦਰ ਆਉਂਦਾ ਹੈ, ਉੱਥੇ ਭੇ ਲਿਖਿਆ, ਇੱਥੇ ਭੀ ਲਿਖਿਆ, ਇਹ ਸਲੋਕ ਹੈ ਉਹ ਵੀ ਸਲੋਕ ਹੈ, ਪਿੱਛੇ ਜਿਹੜਾ ਪਵਨ ਗੁਰੂ ਪਾਣੀ ਪਿਤਾ ਵਿਚਾਲੇ ਜਪਜੀ ਸਾਹਿਬ ਹੈ, ਆਹ ਮੂਲ ਮੰਤਰ ਐਂ ਜਚਾਉਂਦੇ ਹੈ ਸਾਧ ਸਿੰਘ। ਗੁਰੂ ਕਿਰਪਾ ਕਰੇ ਆਪਣਾ ਜੇ ਵਿਸ਼ਾ ਨਹੀਂ ਕੇਵਲ ਮੂਲ ਮੰਤਰ ਦੀ ਵਿਚਾਰ ਤੇ ਇਹ ਸਾਰੀਆਂ ਵਿਚਾਰਾਂ ਆਉਂਦੀਆਂ ਤੇ ਇਹਨੂੰ ਸਿੱਧ ਕਰਨ ਵਾਸਤੇ ਕਿਵੇਂ ਹੈ ਮੂਲ ਮੰਤਰ ਨਾਨਕ ਹੋਸੀ ਪੀ ਸੱਚ ਤਾਂ ਕਿਵੇਂ ਹੈ ਇਹ ਤੇ ਉਹ ਵੱਖਰੇ ਵਿਸ਼ੇ ਅਨੁਸਾਰ ਸਮਝੀ ਜਾਣ ਤੇ ਇੱਕ ਦੇ ਉੱਤੇ ਫਿਰ ਉਹ ਗੱਲ ਖੁੱਲਦੀ ਜਾਏ ਆਪਾਂ ਹੁਣ ਜਿਹੜੇ ਸਵਈਏ ਦੇ ਜੇ ਕਮ ਸੇ ਕਮ ਇੱਕ ਸਵਈਏ ਦੇ ਵਿਚਾਰ ਪ੍ਰਾਪਤ ਹੋ ਜਾਏ ਗੁਰੂ ਕਿਰਪਾ ਕਰੇ ਬੜੀਆਂ ਵਿਸਥਾਰ ਵਾਲੀਆਂ ਪੰਕਤੀਆਂ ਹਨ ਮਹਾਂਪੁਰਸ਼ ਕਥਾ ਕਰਦੇ ਬਹੁਤ ਵਾਰੇ ਕਹਿੰਦੇ ਸੁਣੇ ਹੈ ਦਾਸ ਜਦੋਂ ਨਾਲ ਕਥਾ ਕਰਾਉਂਦਾ ਰਿਹਾ ਵਿਦਿਆਰਥੀ ਰੂਪ ਵਿੱਚ ਮੈਂ ਤਾਂ ਹੁਣ ਵੀ ਵਿਦਿਆਰਥੀ ਹੋਇਆ ਉਹਨਾਂ ਦਾ ਤੇ ਉਹ ਕਿਹਾ ਕਰਦੇ ਸੀ ਗੁਰਬਾਣੀ ਜਿਹੜੀ ਹੈ ਗੁਰਬਾਣੀ ਪੜ੍ਹਨੀ ਤਾਂ ਸੌਖੀ ਹੈ ਗੁਰਬਾਣੀ ਦੇ ਅਰਥ ਔਖੇ ਵੇਦ ਨੇ ਜਿਹੜੇ ਉਹ ਪੜ੍ਹਨੇ ਔਖੇ ਹੈ ਅਰਥ ਨਹੀਂ ਉਹਨਾਂ ਦੇ ਔਖੇ ਗੁਰਬਾਣੀ ਸੂਤਰ ਰੂਪ ਹੈ ਸੂਤਰ ਰੂਪ ਤੋਂ ਭਾਵ ਹੈ ਅੱਖਰ ਥੋੜੇ ਅਰਥ ਜ਼ਿਆਦਾ ਵੇਦ ਹੈ ਜਿਹੜਾ ਉਹ ਇਸ ਵੇਦ ਦੇ ਅੰਦਰ ਬੜੇ ਸਰਲ ਅਰਥ ਹਨ ਸੋ ਸਤਿਗੁਰੂ ਮਹਾਰਾਜ ਸੱਚੇ ਪਾਤਸ਼ਾਹ ਨੇ ਪਿੱਛੇ ਸਾਸ ਜਿਹੜੇ ਸਬੀ ਉਚਾਰਨ ਕੀਤੇ ਉਹਨਾਂ ਦੀ ਗਿਣਤੀ ਨੌ ਹੈ ਉਹਨਾਂ ਨੌ ਦੇ ਅੰਦਰ ਗੁਰੂ ਨਾਨਕ ਤੇ ਪਰਮੇਸ਼ਰ ਨਿਰੰਕਾਰ ਦੀ ਅਭੇਦਤਾ ਦਰਸਾਈ ਹੈ ਨੌ ਸਵਈਆਂ ਚ ਹੁਣ ਅੱਗੇ ਜਿਹੜੇ 11 ਸਵਈਏ ਉਚਾਰਨ ਕਰਨ ਲੱਗੇ ਨੇ ਇਹਨਾਂ ਦੇ ਵਿੱਚੋਂ ਨੌ ਸਵਈਏ ਤਾਂ ਇੱਕੋ ਹੀ ਪ੍ਰਕਰਨ ਦੇ ਨੇ ਜਿਹੜਾ ਹੁਣ ਅੱਜ ਚੱਲਣ ਲੱਗਿਆ ਦੇਹ ਅਧਿਆਸ ਛਡਾਉਣ ਵਾਸਤੇ ਦੋ ਸਵਈਏ ਜਿਹੜੇ ਨੇ ਉੱਥੇ ਪ੍ਰਕਰਨ ਬਦਲਦਾ ਤੇ ਉਹਨਾਂ ਦੋ ਸਵਈਆਂ ਦੀ ਸ਼ੈਲੀ ਅਲੱਗ ਹੈ ਨੌ ਦੀ ਅਲੱਗ ਹੈ ਸੋ ਇਉਂ ਮਹਾਰਾਜ ਸਾਹਿਬ ਜੀ ਜਦੋਂ ਨੌ ਸਵਈਏ ਪੂਰੇ ਹੋਣਗੇ ਆਪਾਂ ਇਹ ਗੱਲ ਉੱਥੇ ਵਿਚਾਰ ਲਵਾਂਗੇ ਦੇਹ ਅਧਿਆਸ ਛਡਾਉਣ ਵਾਸਤੇ ਗੁਰੂ ਅਰਜਨ ਸਾਹਿਬ ਮਹਾਰਾਜ ਕਹਿਣ ਲੱਗੇ ਹੇ ਭੱਟੋ ਜਿਹੜੀ ਦੇਹ ਦਾ ਅਧਿਆਸ ਹੋ ਰਿਹਾ ਹੈ ਦੇਹ ਦੀ ਪਾਲਣ ਪੋਸ਼ਣ ਦੇਹ ਦੇ ਸੰਬੰਧੀਆਂ ਦੇ ਮੋਹ ਵਿੱਚ ਖਚਤ ਹੋ ਰਹੇ ਹੋ ਜਿੰਨੀ ਦੇਰ ਤੱਕ ਮੋਹ ਨਹੀਂ ਛੱਡਦੇ ਇਹ ਇੱਕ ਦਲਦਲ ਹੈ ਮੋਹ ਇੱਕ ਚਿੱਕੜ ਹੈ ਇਹ ਚਿੱਕੜ ਐਸਾ ਖਤਰਨਾਕ ਹੈ ਇੱਕ ਵਾਰੀ ਮਨ ਰੂਪੀ ਪੈਰ ਇਹਦੇ 'ਚ ਫਸ ਜਾਏ ਮਾਰਗ 'ਤੇ ਚੱਲ ਨਹੀਂ ਸਕਦਾ ਮਾਰਗ ਕੀ ਹੈ ਭਗਤੀ ਦਾ ਮਾਰਗ ਜਿਹੜਾ ਮੋਹ ਦੇ ਚਿੱਕੜੇ 'ਚ ਫਸ ਗਿਆ ਭਗਤੀ ਕੀ ਕਰਨੀ ਉਸਨੇ ਇਸ ਕਰਕੇ ਗੁਰੂ ਨਾਨਕ ਸਾਹਿਬ ਮਹਾਰਾਜ ਕੇ ਤਿੱਤ ਸਰਵਰੜੇ ਭਈ ਲੈ ਨਿਵਾਸਾ ਇਹ ਸੰਸਾਰ ਸਰੋਵਰ ਹੈ ਇਹਦੇ 'ਚ ਪਦਾਰਥਾਂ ਦਾ ਪਾਣੀ ਹੈ ਤ੍ਰਿਸ਼ਨਾ ਦੀਆਂ ਲਹਿਰਾਂ ਚੱਲ ਰਹੀਆਂ ਨੇ ਤੇ ਇਸ ਸੰਸਾਰ ਸਮੁੰਦਰ ਦੇ ਅੰਦਰ ਇੱਕ ਕਿਨਾਰਾ ਜੰਮਣ ਦਾ ਦੂਜਾ ਮਰਨ ਦਾ ਹੈ ਭਰਮ ਦੀਆਂ ਭੰਭੀਰੀਆਂ ਘੁੰਮ ਰਹੀਆਂ ਨੇ ਤੇ ਸੰਸਾਰ ਦੇ ਅੰਦਰ ਜਿੱਥੇ ਪਦਾਰਥਾਂ ਦਾ ਪਾਣੀ ਹੈ ਉੱਥੇ ਮੋਹ ਦੀ ਦਲਦਲ ਹੈ ਚਿੱਕੜ ਹੈ ਮਨ ਰੂਪੀ ਪੈਰ ਇੱਕ ਵਾਰੀ ਖੁੱਭ ਜਾਏ ਪੰਖ ਜੋ ਮੋਹ ਪਗ ਨਹੀਂ ਚੱਲਦਾ ਇਸ ਪੰਖ ਦੇ ਵਿੱਚ ਚਿੱਕੜ ਦੇ ਵਿੱਚ ਮਨ ਰੂਪੀ ਪੈਰ ਖੁੱਭਿਆ ਹੋਇਆ ਭਗਤੀ ਦੇ ਮਾਰਗ ਤੇ ਇੱਕ ਕਦਮ ਵੀ ਚੱਲ ਨਹੀਂ ਸਕਦਾ ਕਿਉਂਕਿ ਪੈਰ ਫਸਿਆ ਹੋਇਆ ਚੱਲਣਾ ਤਾਂ ਪੈਰਾਂ ਨਾਲ ਹੀ ਹੈ ਜਦੋਂ ਪੈਰ ਹੀ ਫਸਿਆ ਹੋਇਆ ਤੁਰੇਗਾ ਕਦਮ ਜਦੋਂ ਮਨ ਹੀ ਮਾਇਆ ਦੇ ਵਿੱਚ ਫਸਿਆ ਹੋਇਆ ਮੋਹ ਦੇ ਵਿੱਚ ਤਾਂ ਫਿਰ ਉਹ ਸਿਮਰਨ ਕਿਵੇਂ ਹੋ ਗਿਆ ਮਨ ਮਹਿ ਸਿਮਰਨ ਕਰਿਆ ਸਿਮਰਨ ਤਾਂ ਹੋਣਾ ਮਨ ਵਿੱਚ ਸੀ ਪੰਖ ਜੋ ਮੋਹ ਪਗ ਨਹੀਂ ਚੱਲੈ ਕੀ ਹੋ ਰਿਹਾ ਹਮ ਦੇਖਾ ਤਹਿ ਡੂਬੀ ਅਲੇ ਡੁੱਬਣਾ ਹੋ ਰਿਹਾ ਸੰਸਾਰ ਦਾ ਇਸ ਕਰਕੇ ਇਹ ਭਟੋ ਤੁਸੀਂ ਦੇਹ ਅਧਿਆਸ ਨੂੰ ਨਿਵਿਰਤ ਕਰੋ ਨਿਵਿਰਤ ਕਰਨ ਵਾਸਤੇ ਦੇਹ ਨੂੰ ਮਿਥਿਆ ਦੱਸਣ ਵਾਸਤੇ ਪਹਿਲਾ ਸਵਈਆ ਉਚਾਰਨ ਕੀਤਾ ਸੁਣਨਾ ਕਰੋ ਜੀ
ਕਾਚੀ ਦੇਹ ਮੋਹ ਫੁਨ ਵਾਦੀ
ਮਹਾਰਾਜ ਸਾਹਿਬ ਜੀ ਕਹਿਣ ਲੱਗੇ ਅੱਧੀ ਦੀ ਪੰਕਤੀ ਪਾਈ ਐ ਬੋਲੀ ਜਾ ਕਾਚੀ ਦੇਹ ਮੋਹ ਫੁਨ ਵਾਦੀ ਕਹਿੰਦੇ ਜਿਹੜੀ ਦੇਹ ਹੈ ਦੇਹ ਤੋਂ ਭਾਵ ਹੈ ਸਰੀਰ ਆਹ ਜਿਹੜੇ ਆਪਾਂ ਨੂੰ ਸਰੀਰ ਇਹ ਮਿਲੇ ਹੋਏ ਨੇ ਕਦੇ ਆਪਾਂ ਇਹਦੇ ਬਾਰੇ ਵਿਚਾਰਿਆ ਨਹੀਂ ਹੈ ਇਹਨੂੰ ਜਿੰਨਾ ਦੇਹ ਨੂੰ ਪੱਕਾ ਮੰਨੀ ਬੈਠੇ ਹੈ ਬਾਹਲੀ ਉਹ ਨਿਕੰਮੀ ਹੈ ਬਹੁਤ ਕੱਚੀ ਹੈ ਮਹਾਰਾਜ ਸਾਹਿਬ ਕਹਿੰਦੇ ਭਾਈ ਇਹ ਦੇਹ ਕੱਚੀ ਹੈ ਕਾਚੀ ਦੇਹ ਕੱਚੀ ਕਿਉਂ ਹੈ ਇਹ ਉਹਨਾਂ ਧਾਤੂਆਂ ਦੀ ਬਣੀ ਹੋਈ ਹੈ ਜਿਹੜੇ ਅਤਿਅੰਤ ਹੀ ਕੱਚੇ ਹੈ ਮਾਂ ਕੀ ਰਕਤ ਪਿਤਾ ਬੁੰਦ ਧਾਰਾ ਮੂਰਤ ਸੂਰਤ ਕਾਰਾ ਪਾਰਾ ਉਹਦੀ ਮੂਰਤ ਸੂਰਤ ਬਣੀ ਹੈ ਤੇਰੀ ਗੰਦੇ ਪਾਣੀ ਦੀ ਇੱਕ ਬੂੰਦ ਜਿਵੇਂ ਪਾਣੀ ਤੇ ਮਿੱਟੀ ਨੂੰ ਗੁੰਨ ਕੇ ਗਾਰਾ ਤਿਆਰ ਕੀਤਾ ਜਾਂਦਾ ਹੈ ਉਹਦੇ ਭਾਂਡੇ ਬਣਾਏ ਜਾਂਦੇ ਪਾਣੀ ਮੈਲਾ ਮਾਟੀ ਗੋਰੀ ਇਸ ਮਾਟੀ ਕੀ ਪੁਤਲੀ ਜੋਰੀ ਉਹਦੀ ਪੁਤਲੀ ਜੋੜੀ ਹੋਈ ਹੋਰ ਕੀ ਹੈ ਇਹਨੂੰ ਕਿਤੇ ਕਿਤੇ ਕੰਧ ਦੱਸਿਆ ਬਾਣੀ ਦੇ ਅੰਦਰ ਹਜ਼ੂਰ ਸੱਚੇ ਪਾਤਸ਼ਾਹ ਪ੍ਰਮਾਣ ਕਰਦੇ ਹਨ ਕੱਚੀ ਕੰਧ ਇਹ ਦੇਹ ਰੂਪੀ ਕੰਧ ਤੇਰੀ ਬੜੀ ਕੱਚੀ ਹੈ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਅਲੂਣੀ ਫਿੱਕਾ ਸਾਧ ਇਹ ਕੰਧ ਹੈ ਜਿਹਦੇ ਉੱਤੇ ਜੀਵ ਆਤਮਾ ਤੂੰ ਦੌੜਿਆ ਫਿਰਦਾ। ਪਰ ਇੱਕ ਗੱਲ ਦਾ ਖਿਆਲ ਰੱਖੀ, ਭੀਤ ਉੱਪਰ ਕੇਤ ਘਟਾਈ ਹੈ, ਧਾਵਣਾ ਹੁੰਦਾ ਦੌੜਨ ਦਾ ਨਾਮ। ਕੰਧ ਦੇ ਉੱਤੇ ਕਿੰਨਾ ਕੁ ਦੌੜ ਲੇਗਾ? ਅੰਤ ਔਰ ਕੋ ਆਹਾ, ਉਹਦਾ ਓੜਕ ਆ ਜਾਣਾ। ਇਹ ਦੇਹ ਰੂਪੀ ਕੰਧ ਦੇ ਉੱਤੇ ਜੀਵ ਆਤਮਾ ਕਿੰਨਾ ਕੁ ਚ ਦੌੜੇਗਾ, ਕਿੰਨੀ ਕੁ ਦੇਰ ਤੱਕ ਨੱਠੇਗਾ, ਆਖਿਰ ਇਹ ਕੰਧ ਦੀ ਹੱਦ ਨੇ ਮੁੱਕ ਜਾਣਾ। ਫਿਰ ਜਦੋਂ ਮੌਤ ਆ ਗਈ ਇਹਦੀ ਹੱਦ ਆ ਗਈ। ਇਸ ਕਰਕੇ ਇਹਨੂੰ ਕੱਚਾ ਕਿਹਾ। ਇਹ ਮਿਥਿਆ ਕਾਚੀ ਗਗਰੀ, ਇਹ ਗਾਗਰ ਬੜੀ ਕੱਚੀ ਹੈ। ਗੁਰਬਾਣੀ ਚ ਬੜੇ ਪ੍ਰਮਾਣ ਨੇ ਇਸਦੇ। ਕਾਚੀ ਗਾਗਰ ਨੀਰ ਪਰਤ ਹੈ, ਕਹਿੰਦੇ ਜਿਵੇਂ ਕੱਚੇ ਘੜੇ ਦੇ ਵਿੱਚ ਪਾਣੀ ਪਾਇਆ ਹੋਵੇ ਉਹ ਕਿੰਨੀ ਕੁ ਦੇਰ ਤੱਕ ਰਹੇਗਾ? ਕੱਚੇ ਭਾਂਡੇ ਰੱਖੇ ਕਿਚੜ ਕੇ ਤਾਂ ਹੀ ਨਹੀਂ, ਕਿੰਨੀ ਕੁ ਦੇਰ ਤੱਕ ਪਾਣੀ ਰੱਖੇਗਾ ਉਹਦੇ ਵਿੱਚ? ਭਾਂਡਾ ਕੱਚਾ, ਪਾਣੀ ਦੇ ਨਾਲ ਖੜਦਿਆਂ ਖੜਦਿਆਂ ਤੇ ਉਹ ਪਾਣੀ ਦੇ ਵਿੱਚ ਹੀ ਖੁਰ ਜਾਣਾ ਉਸਨੇ। ਕਾਚੀ ਗਾਗਰ ਨੀਰ ਨੀਰ ਪਰਤ ਹੈ, ਇਹ ਤਨ ਕੀ ਇਹ ਵੱਡਾ, ਬਸ ਇਹਦੀ ਇੰਨੀ ਕੁ ਵਡਿਆਈ ਹੈ। ਫਰਕ ਇਹ ਹੈ ਕਿ ਉਹਦੇ ਵਿੱਚ ਪਾਣੀ ਹੈ, ਤੇਰੇ ਕੋਲ ਸਵਾਸਾਂ ਦਾ ਪਾਣੀ। ਇਹ ਸਵਾਸਾਂ ਦਾ ਪਾਣੀ ਇਹ ਕੱਚੀ ਗਾਗਰ ਵਿੱਚ ਰਹਿਣਾ ਨਹੀਂ। ਕਬੀਰ ਸਾਹਿਬ ਇੱਕ ਜਗ੍ਹਾ ਫਰਮਾਨ ਕਰਦੇ ਹਨ ਕਿ ਇਹ ਜਿਹੜਾ ਸਰੀਰ ਹੈ ਇਹ ਕੈਸੀ ਗਾਗਰ ਹੈ, ਇਹਨੇ ਅੱਜ ਕੱਲ੍ਹ ਦੇ ਚ ਫੁੱਟ ਜਾਣਾ। ਕਬੀਰ, ਗਾਗਰ ਜਲ ਭਰੀ, ਸਵਾਸਾਂ ਰੂਪ ਪਾਣੀ ਦੀ ਭਰੀ ਹੋਈ ਹੈ। ਆਜ ਕਾਲ ਜਾਏ ਹੈ ਫੂਟ, ਇਹ ਅੱਜ ਕੱਲ ਦੇ ਵਿੱਚ ਫੁੱਟਣ ਵਾਲੀ ਹੈ, ਤੇਰੇ ਕੋਲ ਨਹੀਂ ਰਹਿਣੀ। ਗੁਰ ਜੋ ਨਾ ਚੇਤੈ ਆਪਨੂੰ, ਅਧਮਾਜ ਲੀ ਜਾਏਂਗੇ ਲੂਟ, ਅਧਵਾਹੀ ਲੁੱਟਿਆ ਜਾਣਾ। ਤੂੰ ਅਜੇ ਪਰਮੇਸ਼ਰ ਦੇ ਦਰ ਤੱਕ ਪਹੁੰਚਿਆ ਨਹੀਂ, ਤੈਨੂੰ ਰਸਤੇ ਦੇ ਵਿੱਚ ਇਹ ਲੁੱਟ ਲੈਣਾ ਜਮਦੂਤਾ ਨੇ। ਇਸ ਕਰਕੇ ਸਾਧ ਸਿੰਘ ਜੀ ਇਹ ਮਿਥਿਆ ਕਾਚੀ ਗਗਰੀ ਕਿਹਾ, ਕਿਤੇ ਕੱਚੇ ਕੱਚੀ ਕੰਧ ਕਿਹਾ ਹੈ। ਕਤੰਚ ਮਾਤਾ ਕਤੰਚ ਪਿਤਾ ਕਤੰਚ ਬੰਤਾ ਵਿਨੋਦ ਸੁਤ ਹੈ, ਕੀ ਹਾਨੇ ਤਾਂ ਕੁਛ ਵੀ ਨਹੀਂ। ਮਿਥਿਆ ਤਾਨ ਧਾਨ ਕੁਟੰਬ ਸਵਾਇਆ, ਮਿਥਿਆ ਹੋਮੇ ਮਮਤਾ ਮਾਇਆ। ਮਿਥਿਆ ਰਾਜ ਜੋਵਨ ਧਨ ਮਾਲ, ਮਿਥਿਆ ਕਾਮ ਕ੍ਰੋਧ ਵਿਕਰਮ, ਇਹ ਸਭ ਕੁਛ ਮਿਥਿਆ ਹੈ। ਇਸ ਲਈ ਉਹ ਕਿਹਾ ਕਾਚੀ ਦੇਹ, ਇਹ ਦੇਹ ਤੇਰੀ ਭਾਈ ਕੱਚੀ ਹੈ, ਕੱਚੀ ਇਸ ਲਈ ਹੈ ਨਾਸਵਾਨ ਹੈ। ਕਾਚੀ ਦੇਹ ਮੋਹ ਗੁਣ ਬੰਧੀ, ਦੇਖੋ ਵਾਹਿਗੁਰੂ ਦੀ ਨੇਤ, ਪਸ਼ੂ ਨੂੰ ਬੰਨਣਾ ਹੋਵੇ ਰੱਸੇ ਨਾਲ ਸੰਗਲ ਨਾਲ ਬੰਨ ਲਈਦਾ, ਪਰ ਮਨੁੱਖ ਨੂੰ ਬੰਨਣ ਵਾਸਤੇ ਇੱਕ ਐਸਾ ਸੂਖਮ ਸੰਗਲ ਪਾ ਦਿੱਤਾ, ਇੱਕ ਐਸਾ ਰੱਸਾ ਪਾ ਦਿੱਤਾ ਜਿਹੜਾ ਦਿਸਦਾ ਹੈ ਨਹੀਂ ਪਰ ਮਨੁੱਖ ਹਿੱਲ ਨਹੀਂ ਸਕਦਾ, ਬੰਨਿਆ ਹੋਇਆ। ਕਾਹਦੇ ਨਾਲ ਬੰਨਿਆ? ਕਹਿੰਦੇ ਅਗਿਆਨ ਰੂਪ ਜਾਂ ਮੋਹ ਤੇ ਅਗਿਆਨ ਬਹੁਤਾ ਫਰਕ ਨਹੀਂ, ਅਗਿਆਨ ਰੂਪ ਰੱਸੀ ਦੇ ਨਾਲ ਬੰਨਿਆ ਹੋਇਆ ਪਰਿਵਾਰ ਦਾ ਮੋਹ ਹੋ ਰਿਹਾ। ਜੇ ਤਾਂ ਉਸ ਵਾਹਿਗੁਰੂ ਪਰਮੇਸ਼ਰ ਦੇ ਨਾਮ ਨੂੰ ਮੰਨ ਲਵੇਂ, ਮੰਨੇ ਮੋਹ ਚੋਟਾ ਨਾ ਖਾਏ ਫਿਰ ਤਾਂ ਇਹ ਸੱਟਾਂ ਨਾ ਖਾਵੇਂ, ਮੰਨੇ ਜਮ ਕੈ ਸਾਥ ਨਾ ਜਾਏ। ਪਰ ਜੇ ਤੂੰ ਗੁਰੂ ਨਾਨਕ ਦੀ ਬਾਣੀ ਨੂੰ ਮੰਨੇ ਨਾ ਤਾਂ ਫਿਰ ਤਾਂ ਭਾਈ ਜਮਾਂ ਦੇ ਸਾਥ ਜਾਣਾ ਪਏਗਾ। ਇਸ ਕਰਕੇ ਕਾਚੀ ਦੇਹ ਮੋਹ ਫੁਨ ਬੰਧੀ, ਇਹ ਸੰਬੰਧੀਆਂ ਦੇ ਮੋਹ ਦੇ ਵਿੱਚ ਬੰਨੀ ਹੋਈ ਹੈ, ਦੇ ਸਾਰੀ ਜ਼ਿੰਦਗੀ ਲੰਘ ਜਾਂਦੀ ਹੈ, ਇਹ ਮੋਹ ਦਾ ਰਸਾ ਗਲੋਂ ਲਹਿੰਦਾ ਨਹੀਂ। ਪਹਿਲਾਂ ਆਪਣੇ ਬੱਚੇ ਪਾਲੋ, ਉਮਰਾਂ ਲੰਘ ਜਾਂਦੀਆਂ ਨੇ ਬੱਚੇ ਪਾਲਣ ਤੇ, ਫਿਰ ਬੱਚਿਆਂ ਦੇ ਬੱਚੇ ਪਾਲੋ ਤੇ ਇੰਨੇ ਨੂੰ ਫਿਰ ਜਾਣ ਦੀ ਵੀ ਵਾਰੀ ਆ ਜਾਂਦੀ ਹੈ। ਸਿਮਰਨ ਭਜਨ ਜਿਸ ਕੰਮ ਵਾਸਤੇ ਆਏ ਸੀ ਉਹ ਤਾਂ ਕੀਤਾ ਹੀ ਨਾ। ਕਾਚੀ ਦੇਹ ਮੋਹ ਫਨ ਬੰਧੀ, ਇਹ ਮੋਹ ਦੀ ਬੰਨੀ ਹੋਈ ਆ, ਪਦਾਰਥਾਂ ਦਾ ਮੋਹ ਹੈ, ਮਾਇਆ ਦਾ ਮੋਹ ਹੈ। ਮਾਇਆ ਮਾਇਆ ਕਰਮੂਏ ਮਾਇਆ ਕਿਸੇ ਨਾ ਸਾਥ, ਹੰਸ ਚੱਲੇ ਉੱਠ ਡੁੰਮਣੋ ਮਾਇਆ ਭੁੱਲੀ ਆਤ। ਮਾਇਆ ਮਨੋ ਨਾ ਮਿਸਰੈ ਮੰਗੈ ਦਮਾ ਦਮ, ਹਰ ਦਮ ਸਵਾਸ ਦੇ ਨਾਲ ਮਾਇਆ ਦੀ ਚਿਤਵਣੀ ਹੋ ਰਹੀ। ਸੋ ਇਸ ਕਰਕੇ ਸਾਧ ਸੰਗਤ ਮੋਹ ਕੁਨ ਬੰਧੀ, ਪਦਾਰਥਾਂ ਦੇ ਨਾਲ ਮੋਹ ਦੇ ਨਾਲ ਤੇ ਇਹ ਦੇਹ ਜਿਹੜੀ ਬੰਨੀ ਹੋਈ ਹੈ, ਜਿਵੇਂ ਪਸ਼ੂ ਬੰਨਿਆ ਹੁੰਦਾ ਹੈ।
ਸਾਠ ਕਠੋਰ ਕੋ ਚੀਲ ਕੋ ਗਿਆਨੀ,
ਇਹ ਸਾਧ ਸੰਗਤ ਪਾਠ ਦੀ ਘੁੰਡੀ ਵੀ ਹੈ। ਜਿਹੜੇ ਪ੍ਰੇਮੀ ਪਾਠ ਕਰਨ ਵਾਲੇ ਸੰਗਤ 'ਚ ਬੈਠੇ ਹੈ ਉਹਨਾਂ ਦੀ ਗਿਆਤ ਲਈ ਬੇਨਤੀ ਹੈ। ਸੱਸਾ ਤੇ ਠੱਠਾ ਦੋਨੇ ਮੁਕਤੇ ਨੂੰ ਭਾਈ, ਇਹਨੂੰ ਉਚਾਰਨ ਕਰਨ ਦੇ ਵਿੱਚ ਕਈ ਵਾਰ ਅਣਜਾਣਪਣੇ 'ਚ ਅਧਿਕ ਲੱਗ ਜਾਂਦੀ ਹੈ। ਸੱਠ ਕਠੋਰ, ਸੱਠ ਹੁੰਦਾ ਜਿਹੜਾ ਆ ਗਿਣਤੀ, ਸੌ ਦੀ ਗਿਣਤੀ ਕਰਦੇ ਹਾਂ, 59 ਤੋਂ ਬਾਅਦ ਆਊਗਾ ਸੱਠ, ਉਹ ਅਧਿਕ ਦੇ ਨਾਲ ਹੈ, 59 ਤੋਂ ਬਾਅਦ ਸੱਠ ਆਊਗਾ। ਤੇ ਇਹ 59 ਦੇ ਨਾਲ ਲੱਗਦਾ ਜਿਹੜਾ ਉਹ ਸੱਠ ਹੈ ਉਹ ਨਾ ਬਣ ਜਾਏ, ਫਿਰ गिणती का वाचक बन जाऊगा। तो यू बोलना साठ, साठ कहते न मूर्ख न। एक महापुरशा ने छोटा जा दोहरा बनाया होया से, वो कहते बिना बुलाए बोली है, बुलाया है नहीं किसी ने, अपने आप ही बोल पैना। तो दूसरा बंदा उन्हूं फिर अकल वाला नहीं समझता, क्यों की पता वो थोड़ा बुलाना ही ना चाहता हो। जे वह थोड़ा जा पासा वटद तुम भी पासा वट लो, ये इज्जत रहूगी। तो जे वह रुख न बोलता है फिर तुम भी रुख न बोलो। वो कहते बिना बुलाए बोली है, तभी ना पाई है मान, तीस बत्ती सौ दो घटे। देखो कैसा दुरा है, तीह ते बत्ती नूं जोड़ कर लिए बाहठ बन जाते हैं। कहते तीह ते बत्ती का जोड़ कर लो बाहठ बन के, कहते दो घटा दो, तीस बत्ती सौ दो घटे ताहे सठ पहचान। वो कहते फिर यह जान लो भी सठ है, सठ का अर्थ हुंदा मूर्ख है। वह सीधा नहीं कहा, ढंग नाल कहता भी मूर्ख है, ताहे सठ पहचान। सो इउं सासंगी यह सठ पाठ है, पोला पाठ बोलना है। इसनों गुरु ग्रंथ साहब के अंदर तकरीबन 1400 तो उपर घुंडियां सासंगी जप जी साहब के अंदर तो वालियां, जिहड़ियां घुंडियां उचारण करन तो बिना जिन्नी देर तक उचारण करन वाला उस्ताद मूहरे बोल के ना दसे भी इउं उचारण है, उन्नी देर तक जबान ते नहीं छड़ सकता। सो इस करके साध संगत टकसाल के अंदर अकाल पुरख वाहिगुरु की बड़ी बख्शिश है भी बाल की खल लाउण तक भी सहारियां बिहारियां दीर्घ मात्रा लघु मात्रा ते किवें बोलणियां। वह महापुरशां दा तां भाई ब्रह्म ज्ञानी सी, उन्हां तां वात ही की है जिन्हां दी सास ही है जी सादी जिंदगी, किन्ने ज्ञानी सिंह बनाए, उन्हां दी देण उन्हां दे अनुभवी अर्थ अज संसार दे कोने कोने ते छाए होए है। टीकियां वाले पुछदे है कि आ जी जिहड़ा अर्थ अज सुनिया असी, अखीर तां किते लिखे ही नहीं मिलता। साध संगत जी जिहड़े सीना बसीना गुरु गोबिंद सिंह साहब महाराज सच्चे पातशाह जी बख्शिश दे पात्र बन के संप्रदायिक ज्ञानियां ने बड़ियां कमाइयां साध संगत जी संतां दे कीते अर्थां दियां जिहड़ी ओह कथा करदे रहे बड़े महापुरश संत ज्ञानी गुरबचन सिंह जी, 10 कापियां बनियां होईयां गुरु ग्रंथ साहिब दे, ते जिहदे विच गुरबाणी दी तुक नहीं कले अर्थां अर्थां दी। हुण साध संगत जी गांह वाली पीढ़ी दे अंदर ये देख रहे हैं भी नौजवानों के अंदर जिहड़े हुण विद्यार्थी जिवें आसमान का फर्क पै गया, कोई एक कापी लिखण नूं तैयार है। हुण ये चाहते हैं भी बनया बनाई मसाला मिल जाए भी कुछ भी ना करना। भाई गुरदास दियां 12 दे अर्थ बहुत सारे ज्ञानियों ने किए, पंडित नारायण सिंह मजुंगा वाले टीका लिखिया, तो इस तरह भाई हजारा सिंह भाई वीर सिंह डॉक्टर भाई वीर सिंह के नाना जी ने लिखिया। पर जिहड़े महापुरशां दे अर्थ कीते होए है बड़ा जिमी असमान का फर्क है। इन्ने अनुभव दे अर्थ सतगुरु नानक प्रगटिया मिटी धुंद जग चानण होआ, इहदे अर्थ बाकी दे ज्ञानियों ने किस तरीके नाल, ते महापुरशां दे अनुभव दे अर्थ ऐसे न एक बारी आत्मा आश्चर्य कर सकदी। सो इउं साध सिंह गुरप्रताप सूरज ग्रंथ खास खास थावां ते महापुरशां ने उहनूं फिर उहनूं खोलिया इहनां पता नूं भी भाई आ इउं है। ते गुरु कृपा करे इउं सतगुरु महाराज सच्चे पातशाह ने कहिंदे साठ कठोर कुचील को ज्ञानी, चार पद हन। कहिंदे जीव कैसा है, ये तिन्ने गुणा दे हंकार करके मूर्ख हो रहा, सठ हो रहा मूर्ख है। ते कठोर पत्थर चित हो रहा है क्योंकि ये सास जी भगती ना करन करके ये अंदर औगुण आ गए ने, नास्तिक भावना होण करके शास्त्रिक ज्ञान तो रहत होण करके तो यह मूर्ख हो रहा है, भाव तिना गुणा दे हंकार करके मूर्ख हो रहा है। ते कठोर इस करके हो रहा सास जी, ये वेदा शास्त्रा की गल नूं मनदा नहीं को ज्ञानी, ते खोटा ज्ञानवान हो रहा है क्योंकि बद्ध ज्ञानी हो रहा है। हिरदे कपट मुख ज्ञानी, हिरदे च कपट है मुख ते ज्ञान है, को ज्ञानी हो रहा है। ते कुचील कुचील अपवित्र नूं कहिंदे आ, सुच पवित्रता नहीं रखता, गंदगी दे नाल प्यार रखता, वस्त्र ना साफ रखने, घोर बिरती रखनी, को ज्ञानी बद्ध ज्ञान। ते इस तरह का देह अभ्यास के अंदर इहदा जीव का हाल हो रहा है। ते मन करके मूर्ख हो रहा है, बाणी करके एक वचन खोटे वचन कठोर वचन बोलन वाला हो रहा है, ਸਰੀਰ ਕਰਕੇ ਅਪਵਿੱਤਰ ਰਹਿੰਦਾ ਹੈ, ਸੁੱਚ ਪਵਿੱਤਰਤਾ ਨਹੀਂ ਰੱਖਦਾ, ਤੇ ਇਸ ਕਰਕੇ ਸਾਧ ਸੰਗਤ ਜੀ ਇਹ ਖੋਟਾ ਵੱਧ ਗਿਆਨੀ ਹੋ ਰਿਹਾ ਹੈ। ਬਹੁਤ ਸਾਰੇ ਸੁੱਚ ਪਵਿੱਤਰਤਾ ਨੂੰ ਸਾਧ ਸੰਗਤ ਜੀ ਬ੍ਰਾਹਮਣਵਾਦ ਦੱਸਣ ਲੱਗ ਪਏ, ਕੋਈ ਮਾੜੀ ਕਿਸਮਤ ਦੀ ਗੱਲ ਹੈ। ਮਹਾਂਪੁਰਸ਼ ਹੱਥ ਮਾਂਝਣ ਸੰਤ ਗਿਆਨੀ ਗੁਰਬਚਨ ਸਿੰਘ ਜੀ ਤੇ ਬਾਬਾ ਠਾਕੁਰ ਸਿੰਘ ਜੀ ਪਾਣੀ ਪੈ ਜਾਣੇ, ਬੜੀ ਸੇਵਾ ਇਹਨਾਂ ਨੇ ਨੇੜੇ ਹੋ ਕੇ ਕੀਤੀ, ਬਹੁਤ ਬਰੇ ਕੀਤੀ। ਕਿਉਂ ਤਾਂ ਤਿੰਨ ਚਾਰ ਗੜਬਈ ਵੱਧ ਰਿਹਾ ਸੰਤਾਂ ਦੀ ਜ਼ਿੰਦਗੀ ਦੇ ਅੰਦਰ, ਪਰ ਬਾਬਾ ਠਾਕੁਰ ਸਿੰਘ ਜੀ ਦੀ ਸੇਵਾ ਸਾਧ ਸੰਗਤ ਕਿਸੇ ਵੀ ਵਿਦਿਆਰਥੀ ਨੇ ਨਹੀਂ ਕੀਤੀ ਹੈ। ਉਹ ਹੱਥ ਮਾਂਝੀਆਂ ਪਾਣੀ ਸੇਵਾਦਾਰ ਪਾਈ ਜਾਏ ਰੇਤੇ ਨਾਲ, ਸੰਤਾਂ ਨੂੰ ਬੜਾ ਹੀ ਸੁਭਾਅ ਸੀ ਕਈ ਵਾਰੀ ਹੱਥ ਮਾਂਝਣੇ, ਤੇ ਕੋਲ ਖੜੇ ਸੀ ਗਿਆਨੀ ਵੀਰ ਸਿੰਘ ਜੀ ਮਧੋਕੀ ਵਾਲੇ, ਅਜੇ ਸਰੀਰ ਹੈਗਾ ਉਹਨਾਂ ਦਾ, ਪੁਰਾਣੇ ਗਿਆਨੀਆਂ ਚੁਣੇ। ਉਹ ਖੜੇ ਖੜੇ ਗਿਆਨੀ ਜੀ ਤੋਂ ਰਹਿਣਾ ਹੋਇਆ, ਕਹਿੰਦਾ ਮਹਾਰਾਜ ਜੀ ਥੋੜਾ ਜਿਹਾ ਗੁਣਗੁਣਾ ਬੋਲਦੇ ਆ ਗਿਆਨੀ ਜੀ, ਕਹਿੰਦਾ ਇੰਨੀ ਵਾਰ ਹੱਥ ਮਾਂਝਣ ਦਾ ਕੀ ਫਾਇਦਾ ਹੈ ਸੰਤਾਂ ਨੂੰ। ਕਹਿੰਦਾ ਮਹਾਂਪੁਰਸ਼ਾਂ ਨੇ ਇੱਕ ਵਾਰੀ ਥੋੜਾ ਜਿਹਾ ਵੀਰ ਰਸ ਜਾ ਕੇ ਆਇਆ, ਉਹਦੇ ਨੇਤਰਾਂ ਵੱਲ ਨੇਤਰ ਪਾ ਕੇ ਦੇਖਿਆ ਪਰ ਬੋਲੇ ਨਹੀਂ, ਬਾਣੀ ਪੜ੍ਹਦੇ ਸੀ ਉਕਣੇ ਪੜ੍ਹੀ ਗਏ ਹੱਥ ਮਾਂਝੇ, ਹੱਥ ਸੁੱਚੇ ਕਰਕੇ ਬਾਅਦ ਦੇ ਵਿੱਚ ਵੀਰ ਸਿੰਘ ਨੇ ਆਪ ਸੁਣਾਈ ਉਹਨਾਂ ਨੇ ਗੱਲ, ਕਹਿੰਦੇ ਮੇਰੇ ਪੈਰਾਂ ਦੇ ਹੇਠ ਤੇ ਜ਼ਮੀਨ ਖਿਸਕ ਗਈ, ਇੰਨਾ ਭੈ ਸੀ ਉਹਨਾਂ ਦੀ ਭਗਤੀ ਦਾ ਪ੍ਰਭਾਵ। ਮਹਾਂਪੁਰਸ਼ ਕਹਿੰਦੇ ਵੀਰ ਸਿੰਘ, ਕਹਿੰਦੇ ਸੁੱਚ ਪਵਿੱਤਰਤਾ ਰੱਖਣ ਦੇ ਨਾਲ ਕਹਿੰਦੇ ਅੰਤਸ਼ਕਰਨ 'ਤੇ ਵੀ ਪ੍ਰਭਾਵ ਪੈਂਦਾ। ਜਿਹੜਾ ਬੰਦਾ ਗੰਦੇ ਵਸਤਰ ਰੱਖੇ, ਗੰਦੀ ਕਿਰਿਆ ਰੱਖੇ, ਮਲੀਨਤਾ ਨੂੰ ਧਾਰਨ ਕਰਕੇ, ਕਹਿੰਦੇ ਦਿਮਾਗ ਵੀ ਘੱਟ ਕੰਮ ਕਰੂਗਾ ਉਹਦਾ। ਇਸ ਕਰਕੇ ਭਾਈ ਸੁੱਚ ਪਵਿੱਤਰਤਾ ਰੱਖਣੀ, ਸਫਾਈ ਰੱਖਣੀ ਇਹ ਜ਼ਰੂਰੀ ਬਾਤ ਹੈ, ਘਰ ਦੀ ਵੀ ਸਫਾਈ ਰੱਖਣੀ, ਵਸਤਰਾਂ ਦੀ ਸਫਾਈ ਰੱਖਣੀ। ਸੋ ਇਉਂ ਸਾਧ ਸੰਗਤ ਮਹਾਂਪੁਰਸ਼ ਇਹਦਾ ਬਹੁਤ ਸ਼ੌਕ ਰੱਖਦੇ ਸੀ। ਅਤੇ ਕੁਚੀਲ ਅਪਵਿੱਤਰਤਾ ਵਾਲੀ ਵਿਅਕਤੀ ਜਿਹੜੀ ਹੈ ਇਹਨੂੰ ਮੰਨਿਆ ਨਹੀਂ, ਕਹਿੰਦੇ ਹੇ ਸਿੱਧੋ ਇਹ ਭੱਟੋ ਇਸ ਪ੍ਰਕਾਰ ਦਾ ਦੇਹ ਅਧਿਆਸ ਦੇ ਕਾਰਨ ਐਸਾ ਕੁਛ ਹੋ ਰਿਹਾ ਹੈ।
ਧਾਵਤ ਭਰਮਤ ਰਹਿਣ ਨਹੀਂ
ਨਹੀਂ ਪਾਵਤ, ਮਾਇਆ ਕਾਗ ਬਨੇਰੇ ਦਾ, ਪਲ ਵਿੱਚ ਆਵੇ ਛਿਨ ਵਿੱਚ ਜਾਵੇ, ਕਰਦੀ ਸ਼ੈਰ ਛਪੇਰੇ ਦਾ, ਇਹ ਧਨ ਕਰਤੇ ਕਾ ਖੇਲ ਹੈ, ਕਦੇ ਆਵੇ ਕਦੇ ਜਾਏ, ਇਹ ਤਾਂ ਇਸ ਤਰ੍ਹਾਂ ਹੀ ਰਹੂ ਆਉਣ ਜਾਣ ਦੇ ਵਿੱਚ ਹੈ, ਪ੍ਰਾਰਭ ਦੇ ਅਨੁਸਾਰ ਹੈ। ਸੋਚ ਛੱਡ ਦਿਓ ਤਾਂ ਵੀ ਆਊ, ਜਿਹੜੀ ਪ੍ਰਾਰਭ ਦੇ ਵਿੱਚ ਹੈ ਬਿਨਾਂ ਚਿਤਵਣੀ 'ਤੇ ਵੀ ਆਊ, ਜਿਹੜੀ ਪ੍ਰਾਰਭ 'ਚ ਨਹੀਂ ਹੈ ਮਾਲਾ ਲੈ ਕੇ ਮਾਇਆ ਦਾ ਜਾਪ ਕਰੀ ਜਾਓ ਤਾਂ ਵੀ ਨਹੀਂ ਆਉਣੀ। ਬਥੇਰੇ ਲੋਕ ਦੀਵਾਲੀ ਵਾਲੀ ਰਾਤ ਨੂੰ ਬਾਹਰ ਖੁੱਲ੍ਹੇ ਰੱਖਣ ਲੱਗ ਪਏ ਸੀ, ਪੁਰਾਣਾ ਇੱਕ ਰਿਵਾਜ਼ ਸੀ, ਇਹ ਤੁਹਾਨੂੰ ਵੀ ਪਤਾ ਹੋਊਗਾ ਪਰ ਬਹੁਤਾ ਪੁਰਾਣਾ ਸੀ ਰਿਵਾਜ਼, ਹੋ ਸਕਦਾ ਘੱਟ ਬੰਦਿਆਂ ਨੂੰ ਪਤਾ ਹੋਵੇ। ਦੀਵਾਲੀ ਦੀ ਜਦੋਂ ਰਾਤ ਆਉਣੀ, ਹਿੰਦੂ ਮਤ ਦੇ ਅੰਦਰ ਇੱਕ ਅੰਧ ਵਿਸ਼ਵਾਸ ਸੀ, ਉਹ ਵਿਸ਼ਵਾਸ ਕੀ ਸੀ ਵੀ ਦੀਵਾਲੀ ਵਾਲੀ ਰਾਤ ਨੂੰ ਦਰਵਾਜ਼ਾ ਨਹੀਂ ਬੰਦ ਕਰਨਾ, ਦਰਵਾਜ਼ੇ ਖੋਲ੍ਹੋ, ਕਿਉਂ? ਕਹਿੰਦੇ ਲਕਸ਼ਮੀ ਜੀ ਆਊਗੀ ਅਗਲੇ ਦਿਨ, ਫਿਰ ਲਕਸ਼ਮੀ ਦੀ ਪੂਜਾ ਹੁੰਦੀ, ਦਹੀਂ ਦੇ ਵਿੱਚ ਰੁਪਈਆ ਸਿੱਟ ਕੇ ਫਿਰ ਉਹਦੀ ਪੂਜਾ ਕਰਦੇ ਅਗਲੇ ਦਿਨ ਵੀ ਲਕਸ਼ਮੀ ਆ ਗਈ, ਆਪ ਹੀ ਰੁਪਈਆ ਸਿੱਟਿਆ ਹੋਇਆ ਚਾਟੀ 'ਚ ਦਹੀਂ ਦੇ ਵਿੱਚ। ਉਹ ਜਦੋਂ ਚੋਰਾਂ ਨੂੰ ਪਤਾ ਲੱਗਿਆ ਵੀ ਚੋਰੀ ਕਰਨ ਦਾ ਤਾਂ ਸੀਜ਼ਨ ਹੀ ਦੀਵਾਲੀ ਵਾਲੀ ਰਾਤ ਹੈ, ਅਤੇ ਉਹਨਾਂ ਨੇ ਜਦੋਂ ਇਹ ਸ਼ਰਾਬਾਂ ਪੀ ਕੇ ਪੈ ਜਾਣਾ ਅਤੇ ਚੋਰਾਂ ਦਾ ਦਾਅ ਲੱਗ ਜਾਣਾ, ਜਹਿਰਾਂ ਨੇ ਦੇਖਿਆ ਵੀ ਮਾਇਆ ਆਉਣ ਦੀ ਥਾਂ 'ਤੇ ਜਾਣ ਲੱਗ ਗਈ, ਫਿਰ ਦਰਵਾਜ਼ੇ ਬੰਦ ਕਰਨ ਲੱਗ ਗਏ। ਹੁਣ ਨਹੀਂ ਦੀਵਾਲੀ ਦੀ ਰਾਤ ਨੂੰ ਕੋਈ ਵੀ ਦੀਵੇ ਦੂਵੇ ਤਾਂ ਲਾ ਲੈਣਗੇ, ਤਾਂ ਦਰਵਾਜ਼ੇ ਲਾ ਕੇ ਰੱਖਦੇ ਆ, ਕਿਉਂਕਿ ਲੱਛਮੀ ਜਾਣ ਲੱਗ ਗਈ ਸੀ, ਜਿਹੜੀ ਕੋਲ ਹੈ ਵੀ ਇਹ ਵੀ ਜਾਣ ਲੱਗ ਗਈ। ਇਸ ਕਰਕੇ ਮੂਰਖਤਾਈ ਸਾਸ ਜੀ ਮਾਇਆ ਦੇ ਵਾਸਤੇ ਧਾਵਤ ਦੌੜਿਆ ਫਿਰਦਾ ਹੈ, ਜਿਹੜੀ ਪ੍ਰਾਰਭ ਦੇ ਅਨੁਸਾਰ ਹੈ ਅਤੇ ਉਹ ਮਿਲਣੀ ਮਿਲਣੀ। ਇਸ ਕਰਕੇ ਮਹਾਰਾਜ ਕਹਿੰਦੇ ਧਾਵਣਾ ਛੱਡੋ, ਧਾਵਣਾ ਇੱਕ ਤਾਂ ਸਰੀਰ ਦਾ ਵੀ ਧਾਵਣਾ, ਦੌੜਨਾ ਇੱਕ ਮਨ ਦੀ ਦੌੜ ਹੈ, ਸਾਸ ਮਾਇਆ ਵਾਸਤੇ ਮਨ ਦੀ ਦੌੜ ਤਾਂ ਸਦਾ ਹੀ ਲੱਗੀ ਹੋਈ। ਮਹਾਰਾਜ ਸਾਹਿਬ ਜੀ ਕਹਿੰਦੇ ਭਾਈ ਹੇ ਭੱਟੋ ਹੇ ਬ੍ਰਹਮਾ ਧਾਵਤ ਇਹ ਦੌੜਿਆ ਫਿਰਦਾ, ਧਾਵਤ ਭਰਮਤ ਰਹਿਣ ਨਹੀਂ ਪਾਵਤ, ਪਾਰ ਬ੍ਰਹਮ ਕੀ ਗਤ ਨਹੀਂ ਜਾਣੀ। ਜਿਸ ਬ੍ਰਹਮ ਦਾ ਪਾਰ ਉਰਾਰ ਨਹੀਂ ਹੈ, ਬ੍ਰਹਮ ਸੰਸਕ੍ਰਿਤ ਦਾ ਸ਼ਬਦ ਹੈ, ਬ੍ਰਹਮ ਦਾ ਅਰਥ ਹੈ ਵਿਆਪਕ, ਉਹ ਜਿਹੜਾ ਵਿਆਪਕ ਹੈ ਉਹਦਾ ਪਾਰ ਉਰਾਰ ਨਹੀਂ ਹੈ, ਉਹਦੀ ਗਤ ਕਹੀਏ ਪ੍ਰਾਪਤੀ ਦੀ ਮਰਿਆਦਾ ਨਹੀਂ ਜਾਣੀ, ਇਸ ਨੇ ਹੋਰੇ ਪਾਸੇ ਦੌੜਦਾ ਫਿਰਦਾ ਹੈ।
ਜੋਵਨ ਰੂਪ ਮਾਇਆ ਮਦ ਮਾਤਾ,
ਤੇ ਇਉਂ ਸਾਧ ਸੰਗਤ ਦੂਸਰੀ ਕੁੰਡੀ ਇਹ ਹੈ ਭਾਈ, ਇਹਨੂੰ ਮਾਤਾ ਕਹਿਣਾ, ਮਾਤਾ ਹੁੰਦਾ ਮਸਤ, ਮਾਤਾ ਹੁੰਦਾ ਹੈ ਮਾਂ, ਮਾਤਾ ਤੋਂ ਭਾਵ ਮਾਤਾ ਪਿਤਾ, ਤੇ ਇਉਂ ਜੋਵਨ ਰੂਪ ਜਵਾਨੀ ਦੇ ਵਿੱਚ ਆਪਣੇ ਸੁੰਦਰ ਸਰੂਪ ਦਾ ਬੜਾ ਮਾਣ ਹੋਇਆ, ਤੇ ਕਬੀਰ ਸਾਹਿਬ ਜਾਇਆ ਕਰ ਬਾਹਰ ਨੂੰ ਇੱਕ ਸ਼ਕੀਨ ਪੱਗ ਬੰਨਿਆ ਕਰੇ, ਕਦੇ ਢਾਰਿਆ ਕਰੇ, ਫਿਰ ਬੰਨਿਆ ਕਰੇ, ਕਬੀਰ ਸਾਹਿਬ ਕਈ ਘੰਟੇ ਬਾਅਦ ਆਏ, ਉਹ ਜੇ ਪੱਗ ਹੀ ਨਾ ਲੋਟ ਆਈ ਉਹਦੀ। ਕਬੀਰ ਸਾਹਿਬ ਕਹਿੰਦੇ, ਉਹ ਖੜ ਕੇ ਰੋਗੇ ਕਹਿਣ ਲੱਗੇ, ਪ੍ਰੇਮੀਆਂ ਜਦ ਮੈਂ ਬਾਹਰ ਨੂੰ ਜਾ ਰਿਹਾ ਸੀ ਤੂੰ ਉਦੋਂ ਪੱਗ ਬੰਨਦਾ ਸੀ, ਉਦੋਂ ਤਾਂ ਪੱਗ ਹੀ ਬਣੀ ਜਾਂਦੇ,
ਤੇ ਕਈਆਂ ਦੀ ਲੋੜ ਨਹੀਂ ਆਉਂਦੀ, ਉਹ ਵਿਚਾਰੇ ਮਾਵਾ ਜਿਹਾ ਦੇ ਕੇ ਨਾ ਬੰਨ ਕੇ ਟੋਪੀ ਬਣਾ ਕੇ ਉੱਕਣੇ ਰੱਖ ਲੈਂਦੇ ਆ ਵੀ ਕਿਹੜਾ ਜਪ ਕਰੂਗਾ, ਜਾਣ ਲੱਗੇ ਫਿਰ ਸਿਰ 'ਤੇ ਉੱਕਣੇ ਲੈ ਲੈਣੀ ਹੈ, ਉਹ ਇਕੱਠੀ ਜਿਹੀ ਕਰਕੇ ਰੱਖਦੇ ਨਹੀਂ ਹੈ, ਕਈ ਇਸ ਤਰ੍ਹਾਂ ਦੇ ਵੀ ਹੈ, ਉਹ ਟੋਪੀ ਵਾਲਾ ਹਿਸਾਬ ਬਣਾ ਲੈਂਦੇ ਆ। ਤੇ ਕਬੀਰ ਸਾਹਿਬ ਕਹਿਣ ਲੱਗੇ ਵੀ ਬੜੇ ਲੋੜੇ ਦੀ ਬਾਤ ਹੈ, ਇੰਨਾ ਚਿਰ ਜੇ ਤੂੰ ਰੱਬ ਦਾ ਨਾਂ ਲੈਂਦਾ ਹੁਣ ਜਿਹਦੀ ਜਿੱਥੇ ਟੇਕ ਆ ਹੁਣ ਤਾਂ ਉਹੀ ਜਿਹਾ ਗੱਲ ਨਹੀਂ ਕਰਨੀ। ਉਹ ਕਬੀਰ ਸਾਹਿਬ ਨੂੰ ਕਹਿੰਦਾ ਜਾ ਜਾ ਤੂੰ ਨਾਮ ਆਪ ਹੀ ਜਪ ਲਿਆ ਕਰ। ਉਹ ਇਹੋ ਜਿਹੇ ਸੀ ਨੌਜਵਾਨ। ਕਬੀਰ ਸਾਹਿਬ ਨੇ ਬਹੁਤ ਸਾਰੇ ਥਾਂ 'ਤੇ ਆਪਣਾ ਅਪਮਾਨ ਕਰਾ ਲਿਆ ਪਰ ਆਪਣਾ ਸੁਭਾਅ ਨਹੀਂ ਛੱਡਿਆ। ਜਿਵੇਂ ਇੱਕ ਸੇਠ ਨੂੰ ਕਿਹਾ ਕਰਨ, ਸੇਠ ਜੀ ਦੁਕਾਨ 'ਤੇ ਬੈਠਾ ਰਹਿੰਦਾ, ਕਦੇ ਰਾਮ ਦਾ ਨਾਮ ਲਿਆ ਕਰ। ਉਹ ਕਹਿੰਦਾ ਚੱਲ ਚੱਲ ਕਹਾਂ ਤੁਰਦਾ ਲੱਗ, ਮੇਰੇ ਗਾਹਕ ਖਰਾਬ ਹੁੰਦੇ ਆ। ਫਿਰ ਕਬੀਰ ਸਾਹਿਬ ਕਿਹਾ ਕਰੇ ਸੇਠ ਜੀ ਸਦਾ ਦੁਕਾਨਾਂ ਨਹੀਂ ਰਹਿਣੀਆਂ, ਸਦਾ ਸਰੀਰ ਨੇ ਨਾਮ ਜਪਿਆ ਕਰ। ਕਹਿੰਦਾ ਉਹ ਤੈਨੂੰ ਕੱਲ੍ਹ ਕਿਹਾ ਸੀ, ਤੂੰ ਫਿਰ ਆ ਗਿਆ। ਦੂਏ ਤੀਏ ਦਿਨ ਚੌਥੇ ਦਿਨ ਉਹ ਕਹਿੰਦਾ ਐਂ ਨਹੀਂ ਲੋੜ ਆਉਂਦਾ ਕੰਮ, ਉਹਨੇ ਕਬੀਰ ਸਾਹਿਬ ਦੇ ਮਾਰਿਆ ਗਲਤ ਆ। ਤੇ ਕਹਿੰਦਾ ਕਿੱਥੇ, ਕਹਿੰਦਾ ਰਾਮ ਰਾਮ ਲਾਈਏ। ਕਬੀਰ ਸਾਹਿਬ ਕਹਿੰਦਾ ਮੈਨੂੰ ਮੇਰੇ ਗਲ ਹੱਥੇ ਦਾ ਕੋਈ ਅਫਸੋਸ ਨਹੀਂ, ਤੇਰੇ ਮੂੰਹ 'ਤੇ ਤਾਂ ਰਾਮ ਕਹਾਤਾ। ਤੇ ਇਉਂ ਜਿਹੜੇ ਰੱਬ ਦੇ ਪਿਆਰੇ ਅਹਿਸਾਸ ਸੀ ਉਹਨਾਂ ਦੀ ਆਪਣੀ ਟੇਕ ਹੈ, ਕਹਿੰਦੇ ਤੇਰੇ ਮੂੰਹ 'ਤੇ ਤਾਂ ਕਹਾਤਾ, ਇਹ ਤੈਨੂੰ ਇਹਦਾ ਵੀ ਫਲ ਮਿਲੂਗਾ ਹੁਣ, ਜਿਹੜਾ ਤਾਂ ਕਹਿੰਦਾ ਕਿੱਥੇ ਰਾਮ ਰਾਮ ਲਾਈ, ਦੋ ਵਾਰੀ ਰਾਮ ਕਹਾਤਾ ਕਹਿੰਦਾ ਤੇਰੇ ਕੋਲ। ਸੋ ਇਉਂ ਸਾਧ ਸੰਗਤ ਪਾਰ ਮਨੁੱਖ ਕੀ ਗਤ ਨਹੀਂ ਜਾਣੀ, ਜੋਵਨ ਰੂਪ ਜਵਾਨੀ ਦੇ ਅੰਦਰ ਮਸਤੀ ਹੈ, ਜਵਾਨੀ ਰੂਪ ਰੂਪ ਦਾ ਮਾਣ ਹੈ। ਉਹ ਕਿਤੇ ਕਬੀਰ ਸਾਹਿਬ ਨੇ ਦੇਖਿਆ ਸਮਾਂ ਲੰਘੇ ਤੋਂ ਬਾਅਦ ਉਹਦੀ ਖੋਪੜੀ ਰੁਲੇ, ਉਹ ਖੋਪੜੀ ਦੇ ਉੱਤੇ ਕਾਂ ਸਾ ਸੀ ਬੈਠਾ ਆਪਣੀ ਚੁੰਝ ਸਵਾਰੇ। ਜਦ ਕਬੀਰ ਸਾਹਿਬ ਨੇ ਅੰਤਰ ਧਿਆਨ ਹੋ ਕੇ ਦੇਖਿਆ ਕਿਹੜੇ ਮਨੁੱਖ ਦੀ ਖੋਪੜੀ ਹੈ, ਕਹਿੰਦੇ ਉਹ ਕਹਿੰਦੇ ਤਾਂ ਉਸੇ ਸ਼ਕੀਨ ਦੀ ਖੋਪੜੀ ਹੈ ਜਿਹੜਾ ਕਈ ਕਈ ਘੰਟੇ ਪੱਗੇ ਬੰਨੀ ਜਾਂਦਾ ਸੀ। ਕਬੀਰ ਸਾਹਿਬ ਨੇ ਸ਼ਬਦ ਉਚਾਰਨ ਕੀਤਾ, ਜੇ ਸਿਰ ਚੁਨ ਚੁਨ ਬਾਂਧਤ ਪਾਗ, ਸੋ ਸਿਰ ਚੁੰਝ 'ਚ ਸਵਾਰ ਹੈ ਕਾਗ। ਅੱਜ ਕਾਂ ਉਹਦੇ ਚੁੰਝਾਂ ਸਵਾਰ ਰਹੇ ਹਨ। ਸੋ ਇਉਂ ਸਾਧ ਸੰਗਤ ਇੱਥੇ ਗੁਰੂ ਮਹਾਰਾਜ ਸਾਹਿਬ ਜੀ ਕਹਿ ਰਹੇ, ਕਹਿੰਦੇ ਮਾਤਾ ਮਸਤ ਹੋਇਆ, ਜੋਵਨ ਦੇ ਰੂਪ 'ਤੇ ਮਾਇਆ ਦੀ ਮਸਤੀ ਹੈ ਤੈਨੂੰ ਵੀ ਮੇਰੇ ਕੋਲ ਇੰਨੇ ਪੈਸੇ ਨੇ, ਜਿੰਨੇ ਪੈਸੇ ਮੇਰੇ ਕੋਲ ਨੇ ਗਵਾਂਢੀ ਦੇ ਕੋਲ ਨਹੀਂ, ਇਹ ਵੀ ਮਸਤੀ ਹੁੰਦੀ ਹੈ, ਤੋਰ ਬਦਲ ਜਾਂਦੀ ਹੈ, ਬੋਲ ਬਦਲ ਜਾਂਦੇ ਨੇ। ਜੋਵਨ ਰੂਪ ਮਾਇਆ ਮਦ ਮਾਤਾ, ਮਸਤ ਹੋਇਆ ਫਿਰਦਾ ਹੈ।
ਵਿਚਰਤ ਵਿਕਲ ਵੱਡੋ ਅਭਿਮਾਨੀ,
ਵੱਡਾ ਅਭਿਮਾਨੀ ਹੋ ਕਰਕੇ, ਵੱਡਾ ਅਹੰਕਾਰੀ ਹੋ ਕਰਕੇ ਤੂੰ ਸੰਸਾਰ ਦੇ ਅੰਦਰ ਵਿਚਰ ਰਿਹਾ ਇੱਧਰ ਉੱਧਰ। ਤੇ ਇਸ ਕਰਕੇ ਕਹਿੰਦੇ ਭਾਈ ਵੱਡਾ ਅਭਿਮਾਨੀ ਹੋ ਕਰਕੇ ਤੂੰ ਵਿਚਰਤ ਵਿਕਲ ਵਿਕਲ ਵਿਆਕਲ ਹੋਇਆ, ਤੈਨੂੰ ਤਾਂ ਹੋਸ਼ ਹੀ ਨਹੀਂ ਰਹੀ ਹੈ। ਵੱਡਾ ਅਭਿਮਾਨੀ ਹੈ, ਹਿਰਦੇ 'ਚ ਬਹੁਤ ਸਾਰਾ ਹੰਕਾਰ ਹੈ।
ਪਰ ਧਨ ਪਰ ਅਪਵਾਦ ਨਾਰ ਨਿੰਦਾ,
ਤੇ ਕਹਿਣ ਲੱਗੇ ਵੀ ਇਹਨਾਂ ਚੀਜ਼ਾਂ ਨਾਲ ਪਿਆਰ ਹੋ ਰਿਹਾ। ਪਰ ਧਨ, ਪਰਾਏ ਦਾ ਧਨ ਮਿਲ ਜਾਏ, ਚਾਹੇ ਕਿਸੇ ਦਾ ਚੋਰੀ ਕਰਕੇ ਮਿਲ ਜਾਏ, ਕਿਸੇ ਦੀ ਜਾਨ ਲੈ ਕੇ ਮਿਲ ਜਾਏ, ਕਿਸੇ ਉਸ ਤਰ੍ਹਾਂ ਸਾਹਸ ਨਹੀਂ ਦੱਬਾ ਮਾਰ ਲੈਣਾ, ਹੰਕਾਰ ਦੇ ਵਿੱਚ ਵੀ ਰਾਜ ਦਰਬਾਰੇ ਬਣਦੀ ਹੈ ਪਰ ਧਨ। ਤੇ ਦੂਸਰਾ ਪਰ ਧਨ ਪਰ ਅਪਵਾਦ, ਪਰਾਇਆਂ ਦੇ ਨਾਲ ਖਾਮ ਖਾ ਦੇ ਝਗੜੇ, ਚਾਰ ਜਾਮਗਾ ਸੂਣ ਖੜੀ ਰੱਖਣੀ ਹਰ ਵਕਤ, ਤੇ ਇੱਕ ਥਾਂ 'ਤੇ ਸਿੰਘ ਲੜਨ, ਦੋ ਸਾਧ ਸਿੰਘ, ਬਹੁਤ ਸਾਲਾਂ ਦੀ ਗੱਲ ਹੈ। ਉਹ ਮੈਂ ਉਹਨਾਂ ਨੂੰ ਕਿਹਾ, ਮਹਾਂ ਸਿੰਘੋ ਵੀ ਕੀ ਗੱਲ ਤੁਸੀਂ ਲੜਦੇ ਹੋ? ਨਿਹੰਗ ਸਿੰਘ ਦੋਨੇ ਬਾਣੇ ਵਾਲੇ ਸੀ, ਮੈਂ ਕਿਹਾ ਕਿਉਂ ਲੜਦੇ ਹੋ ਤੁਸੀਂ? ਉਹਨਾਂ 'ਚੋਂ ਇੱਕ ਕਹਿੰਦਾ, ਕਹਿੰਦਾ ਬਾਬਾ ਜੀ, ਕਹਿੰਦਾ ਤੁਸੀਂ ਪੜ੍ਹਿਆ ਨਹੀਂ ਵੀ ਮਹਾਰਾਜ ਕਹਿੰਦੇ ਆ ਵੀ ਖਾਲਸਾ ਸੋ ਜੋ ਕਰੇ ਨਿੱਤ ਜੰਗ? ਮੈਂ ਕਿਹਾ ਨਾਲੇ ਤਾਂ ਇਹ ਤਾਂ ਗਿਆਨੀ ਵੀ ਪੂਰੇ ਨਾਲੇ ਲੜਦੇ ਆ, ਨਾਲੇ ਮੈਨੂੰ ਗਿਆਨ ਕਰਾਉਂਦੇ ਆ ਲੜਾਈ ਹਟਾਉਣ ਵਾਲੇ ਨੇ। ਮੈਂ ਕਿਹਾ ਉਹ ਫਿਰ ਪਹਿਲੀ ਤਾਂ ਗੱਲ ਹੈ ਵੀ ਉਹ ਤਾਂ ਜੰਗ ਹੋਰ ਹੈ ਜਿਹੜੀ ਮਹਾਰਾਜ ਨੇ ਕਿਹਾ ਵੀ ਫਿਰ ਜੇ ਜੰਗ ਕਰਨੀ ਆ ਆਪਣੇ ਵਾਲੇ ਕਰਨੀ ਆ, ਕਹਿੰਦੇ ਜੇ ਦੂਜਾ ਕੋਈ ਟੱਕਰੀ ਨਾ, ਕਹਿੰਦਾ ਫਿਰ ਹੁਣ ਕੰਮ ਤਾਂ ਸਾਰ ਨਹੀਂ ਹੈ। ਇਹ ਤਾਂ ਇਸ ਤਰ੍ਹਾਂ ਦਾ ਵੀ ਸਾਹ ਸੀ ਜੀ, ਮਨੋ ਕਲਪਿਤ ਅਰਥ ਬਣਾ ਬਣਾ ਕੇ। ਤੇ ਪਰ ਅਪਵਾਦ, ਪਰਾਏ ਦੇ ਨਾਲ ਅਪਵਾਦ ਅਰਥ ਹੈ ਝਗੜਾ ਕਰਨਾ, ਪਰਾਏ ਦੇ ਨਾਲ ਝਗੜਾ ਕਰਨਾ ਤੇ ਪਰਾਏ ਦੀ ਨਿੰਦਿਆ ਕਰਨੀ। ਪਰ ਧਨ ਪਰ ਅਪਵਾਦ ਨਾਰ ਨਿੰਦਾ, ਵਿਸਰਾਮ ਇੱਥੇ ਨਿੰਦਾ ਤੇ। ਪਰਾਈ ਇਸਤਰੀ ਜਾਂ ਪਰਾਈ ਸਾਧ ਸੰਗੀ ਇਸਤਰੀ ਵਾਸਤੇ ਪਰਾਇਆ ਪੁਰਸ਼ ਗੰਦੀ ਵਾਸ਼ਨਾ ਦੇ ਅਧੀਨ ਹੋ ਕੇ ਉਹ ਸਾਸੀ ਨਿਖਿਤ ਕਿਰਿਆ ਦੇ ਵਿੱਚ ਲੱਗਣਾ, ਪਰ ਨਾਰ ਇਸੇ ਤਰ੍ਹਾਂ ਨਿੰਦਾ ਦੂਸਰੇ ਦੀ ਨਿੰਦਿਆ ਕਰਨੀ। ਨਿੰਦਿਆ ਸਾਸੀ ਉਹ ਕਰਦਾ ਜਿਹੜਾ ਆਪਣੇ ਆਪ ਨੂੰ ਚੰਗਾ ਸਮਝਦਾ ਹੋਵੇ, ਨਿੰਦਾ ਦੂਸਰੇ ਦੀ ਤਾਂ ਹੋਊਗੀ ਜੇ ਆਪਣੇ ਆਪ ਚੰਗਾ ਲੱਗਦਾ। ਜਦੋਂ ਕਬੀਰ ਸਭ ਤੇ ਹਮ ਬੁਰੇ, ਕਬੀਰ ਦੀ ਹਿੰਮਤ ਹੀ ਨਹੀਂ ਪਈ ਨਿੰਦਿਆ ਕਰਨ ਦੀ ਸਾਰੀ ਜ਼ਿੰਦਗੀ, ਕਹਿੰਦਾ ਜਦੋਂ ਸਾਰਿਆਂ ਤੇ ਮਾੜਾ ਹੀ ਮਾਇਆ ਵੀ ਮੈਂ ਹੁਣ ਨਿੰਦਿਆ ਕਰਾਂ ਕਿਹਦੀ? ਕਬੀਰ ਸਭ ਤੇ ਹਮ ਬੁਰੇ, ਹਮ ਤਜ ਭਲੋ ਸਭ ਕੋਏ, ਜਿਹਨੇ ਐਸਾ ਕਰ ਬੂਝਿਆ ਮੀਤ ਹਮਾਰਾ ਸੋਏ। ਖਾਲਸਾ ਉਦੋਂ ਬਣਦਾ ਸਾਧ ਸਿੰਘ ਜੀ, ਖਾਲਸਾ ਸੋਝੇ ਨਿੰਦਾ ਤਿਆਗ ਹੈ। ਜੇ ਨਿੰਦਿਆ ਦਾ ਤਿਆਗ ਨਹੀਂ ਤਾਂ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿੰਦੇ ਤੂੰ ਅਜੇ ਖਾਲਸਾ ਨਹੀਂ ਬਣੇ। ਸਭ ਤੋਂ ਪਹਿਲੀ ਕਲੀਸ਼ਨੇ ਇਹ ਹੈ ਵੀ ਤੂੰ ਨਿੰਦਾ ਛੱਡ। ਅਰ ਫਿਰ ਸਾਧ ਸੰਗਤ, ਨਿੰਦਾ ਭਲੀ ਕਿਸੇ ਕੀ ਨਾਹੀ, ਮਨਮੁਖ ਮੁਗਧ ਕਰਨ ਮੂੰਹ ਕਾਲੇ ਤਿਲ ਨਿੰਦਕਾਂ ਨਰਕੈ ਘੋਰ। ਮਹਾਰਾਜ ਸਾਹਿਬ ਤਾਂ ਕਹਿੰਦੇ ਆ ਭਾਈ, ਗੁਰਸਿੱਖ ਦੀ ਨਿੰਦਿਆ ਦਾ ਕਰਕੇ ਤੂੰ ਜਾਏਗਾ ਕਿੱਥੇ, ਤੂੰ ਆਮ ਸੰਸਾਰ ਦੀ ਨਿੰਦਿਆ ਵੀ ਕਿਸੇ ਦੀ ਨਹੀਂ ਕਰਦਾ। ਮੈਂ ਜ਼ਿੰਦਗੀ 'ਚ ਇੱਕ ਐਸਾ ਗੁਰਮੁਖ ਦੇਖਿਆ, ਬੜੇ ਸਾਦੇ ਜਿਹੇ ਕੱਪੜੇ, ਲੰਬੜਦਾਰ ਸੀ ਪਿੰਡ ਦਾ, ਕੁਰੜ ਛਾਪੇ ਦਾ। ਉਹਦਾ ਇੱਕ ਦੇਖਿਆ ਸਿਧਾਂਤ ਵੀ ਸਾਰੀ ਜ਼ਿੰਦਗੀ 'ਚ ਉਹਨੇ ਸਾਧ ਸੰਗੀ ਕਿਸੇ ਪਾਪੀ ਬੰਦੇ ਦੀ ਵੀ ਨਿੰਦਿਆ ਨਹੀਂ ਕੀਤੀ, ਪੁੰਨੀ ਦੀ ਤਾਂ ਜਣੀ ਕਰਨੀ ਕੀ। ਮੈਂ ਉਹਨੂੰ ਕਿਹਾ ਵੀ ਲੰਬੜਦਾਰਾ, ਇੰਨਾ ਸਿਰ ਕਿਵੇਂ ਤੇਰਾ ਨਿਭ ਗਿਆ? ਕਹਿੰਦਾ ਜੀ ਮੈਂ, ਮੇਰਾ ਇਸ ਕਰਕੇ ਨਿਭ ਗਿਆ ਵੀ ਮੈਂ ਸਾਰਿਆਂ ਦੇ ਵਿੱਚ ਪਰਮਾਤਮਾ ਨੂੰ ਹੀ ਦੇਖ ਰਿਹਾ, ਵੀ ਜਿਹਦੀ ਮੈਂ ਨਿੰਦਿਆ ਕਰੂੰਗਾ ਵੀ ਉਹ ਫਿਰ ਪਰਮਾਤਮਾ ਦੀ ਉਹ ਕਰੂੰਗਾ, ਉਹਦੀ ਟੇਕ ਇੱਥੇ ਟਿਕੀ ਹੋਈ ਸੀ। ਸੋ ਇਸ ਕਰਕੇ ਪਰ ਅਪਵਾਦ ਨਾਰ ਨਿੰਦਾ, ਇਹਦੇ ਵਿੱਚ ਤੂੰ ਆਪਣੀ ਉਮਰ ਖੋ ਰਿਹਾ ਹੈ। ਇਹ ਚੀਜ਼ਾਂ ਤੈਨੂੰ ਮਿੱਠੀਆਂ ਲੱਗ ਰਹੀਆਂ, ਆਪਣੇ ਜੀਵ ਆਤਮਾ ਅੰਤਸ਼ ਕਰਨ ਦੇ ਮਾਹੇ ਕੀ ਵਿੱਚ ਹਿਤ ਆਨੀ, ਹਿਤ ਆਨੀ, ਹਿਤ ਪ੍ਰੇਮ ਤੇਰੇ ਹਿਰਦੇ 'ਚ ਪ੍ਰੇਮ ਆਇਆ ਹੋਇਆ ਇਹਨਾਂ ਚੀਜ਼ਾਂ ਲਿਖਿਤ ਦਾ। ਤੇ ਦੂਸਰਾ ਫਿਰ ਤੂੰ ਛੱਪ ਛਪਾ ਕਰਕੇ ਕੀ ਕਰਦਾ? ਬਲਵੰਚ, ਬਲਵੰਚ ਨਾ ਮੈਂ ਠੱਗੀ ਮਾਰਨ ਦਾ, ਬਲਵੰਚ ਕਰ ਸ਼ਰਤ ਉਪਾਵਾ, ਇਹ ਤੂੰ ਬੜੇ ਉਪਾਅ ਯਤਨ ਕਰਦਾ ਵੀ ਗੁਨਾਹ ਕਰਕੇ ਮੇਰੇ ਗੁਨਾਹ ਦਾ ਕਿਸੇ ਨੂੰ ਪਤਾ ਨਾ ਲੱਗੇ, ਛਪਾਉਂਦਾ ਹੈ, ਪਰ ਤੈਨੂੰ ਇਹ ਨਹੀਂ ਗਿਆਨ।
ਪ੍ਰਭ ਅੰਤਰ ਜਾਮੀ,
ਉਹ ਜਿਹੜਾ ਪ੍ਰਭੂ ਮਾਲਕ ਹੈ ਅੰਤਰ ਹਿਰਦੇ ਦੀ ਜਾਣਨ ਵਾਲਾ, ਉਹ ਤੇਰੇ ਹਰ ਔਗਣ ਨੂੰ ਦੇਖ ਰਿਹਾ, ਪੇਖਤ ਤੇਰੀ ਹਰ ਆਵਾਜ਼ ਨੂੰ ਸੁਣਤ ਸੁਣਦਾ, ਸਦ ਸੁਣਦਾ, ਸਦ ਵੇਖਦਾ। ਇਸ ਕਰਕੇ ਅੱਗੋਂ ਦੇਖਿਆ ਪਿੱਛੋਂ ਦੇਖਿਆ, ਤੂੰ ਇੱਥੇ ਕਹਾਂ ਛਪਾਵੈ, ਉਹ ਤੋਂ ਕਿਵੇਂ ਛਪਾਏਗਾ?
ਵੀਰ ਧਰਮ ਦਇਆ ਸਚਨਾਸਤ,
ਬ੍ਰਹਮਾ ਕਹਿਣ ਲੱਗਾ ਮਹਾਰਾਜ, ਹੇ ਗੁਰੂ ਅਰਜਨ ਸਾਹਿਬ ਫਿਰ ਦੱਸੋ ਹੁਣ ਕਿਵੇਂ ਛੁਟਕਾਰਾ ਕਿਵੇਂ ਹੋਊਗਾ? ਇਹ ਚੀਜ਼ਾਂ ਤਾਂ ਹੈ ਸਾਡੇ ਵਿੱਚ। ਮਹਾਰਾਜ ਸਾਹਿਬ ਕਹਿੰਦੇ ਫਿਰ ਤੁਸੀਂ ਇਉਂ ਬੇਨਤੀ ਕਰੋ ਅਕਾਲ ਪੁਰਖ ਦੇ ਚਰਨਾਂ 'ਚ ਕਿ ਹੇ ਮੇਰੇ ਪਰਮੇਸ਼ਰ ਜੀਓ, ਸੀਲ ਨਿਮਰਤਾ ਵਾਲਾ ਸੁਭਾਅ, ਉਹਨੂੰ ਸੀਲ ਕਹਿੰਦੇ, ਧਰਮ ਸਵੈ ਧਰਮ ਦੀ ਪ੍ਰਾਪਤੀ, ਉਹਦੀ ਦ੍ਰਿੜਤਾ ਹੋਣੀ, ਨਿਮਰਤਾ ਵਾਲਾ ਸੁਭਾਅ ਹੋਣਾ, ਸ਼ਾਂਤ ਸੁਭਾਅ ਹੋਣਾ, ਸਵੈ ਧਰਮ 'ਚ ਪੱਕਾ ਹੋਣਾ, ਜੀਵਾਂ 'ਤੇ ਦਇਆ ਕਰਨੀ ਅਤੇ ਸੁੱਚ ਪਵਿੱਤਰਤਾ ਰੱਖਣੀ, ਅਤੇ ਇਸੇ ਤਰ੍ਹਾਂ ਨਾ ਅਸਤ, ਇਹ ਬਣੂੰਗਾ ਅਰਥ ਵਿੱਚ ਨਾਸਤ, ਨਾ ਨਹੀਂ ਅਸਤ ਹੈ, ਮੈਨੂੰ ਇਹਨਾਂ ਚੀਜ਼ਾਂ ਦੇ ਵਿੱਚ ਦ੍ਰਿੜਤਾ ਨਹੀਂ ਹੈ।
ਆਇਓ ਸਰਨ ਜੀ ਕੇ ਦਾਨੀ,
ਗੁਰੂ ਅਰਜਨ ਸਾਹਿਬ ਕਹਿੰਦੇ ਐ ਬੇਨਤੀ ਕਰੋ ਮਹਾਰਾਜ, ਨਿਮਰਤਾ ਸੁਭਾਅ ਮੇਰੇ 'ਚ ਨਹੀਂ, ਧਰਮ 'ਚ ਪੱਕਾ ਮੈਂ ਨਹੀਂ, ਦਇਆ ਮੈਂ ਨਹੀਂ ਕਰਦਾ, ਸੁੱਚ ਮੈਂ ਨਹੀਂ ਰੱਖਦਾ, ਅਤੇ ਇਹ ਹੁਣ ਤਾਂ ਇੱਕੋ ਹੀ ਗੱਲ ਵੀ ਤੁਹਾਡੀ ਸ਼ਰਨ ਵਿੱਚ ਆਏ। ਹੇ ਜੀਵਾਂ ਨੂੰ ਦਾਨ ਕਰਨ ਵਾਲੀ ਦਾਨੀ, ਉਹਨੂੰ ਕਹਿੰਦੇ ਜਿਹੜਾ ਦਾਨ ਕਰਨ ਵਾਲਾ ਹੋ, ਹੇ ਵਾਹਿਗੁਰੂ ਤੂੰ ਸਾਰਿਆਂ ਤੋਂ ਵੱਡਾ ਦਾਨੀ ਹੈ, ਮੈਂ ਤੇਰੀ ਚਰਨ ਸ਼ਰਨ ਵਿੱਚ ਆਇਆ ਹੈ।
ਕਾਰਨ ਕਰਨ ਸਮਰੱਥ ਸ੍ਰੀ ਧਰ,
ਤੇ ਕਾਰਨ ਕਰਨ ਸਮਰੱਥ ਸ੍ਰੀ ਧਰ, ਤੇ ਕਾਰਨ ਕਰਨ ਕਾਰਨ ਪ੍ਰਭ ਏਕ ਹੈ, ਕਾਰਨ ਰੂਪ ਵੀ ਆਪ ਹੈ, ਕਾਰਜ ਰੂਪ ਵੀ ਆਪ ਹੈ, ਸੰਸਾਰ ਦਾ ਕਾਰਨ ਵੀ ਤੂੰ ਹੀ ਹੈ, ਕਾਰਨ ਕਾਰਜ ਭਾਵ ਸੰਬੰਧ ਬੰਨਿਆ ਹੈ ਵਿਦਵਾਨਾਂ ਨੇ ਸਾਧ ਸੰਜੀਵ ਵਿਦਾਨ ਦੇ ਗ੍ਰੰਥਾਂ ਵਿੱਚ, ਇਹ ਪੰਜ ਸੰਬੰਧ ਨੇ ਜਿਨ੍ਹਾਂ ਵਿੱਚ ਕਾਰਨ ਕਾਰਜ ਭਾਵ ਸੰਬੰਧ ਹੈ, ਤੇ ਕਾਰਨ ਦੇ ਨਾਲ ਕਾਰਜ ਦਾ ਸੰਬੰਧ ਬਣਦਾ, ਕਾਰਜ ਤਾਂ ਹੋਇਆ ਜਦੋਂ ਕੋਈ ਕਾਰਨ ਹੈ, ਸੰਸਾਰ ਤਾਂ ਬਣੇ ਜੇ ਸੰਸਾਰ ਦਾ ਕਾਰਨ ਹੈ, ਤੇ ਦੋ ਤਰ੍ਹਾਂ ਦੇ ਕਾਰਨ, ਇੱਕ ਉਪਾਦਾਨ ਕਾਰਨ, ਤੇ ਜਿਵੇਂ ਮਿੱਟੀ ਸਾਹ ਸੰਜੀ ਹੈ, ਇੱਕ ਨਿਮਿਤ ਕਾਰਨ ਹੁੰਦਾ ਹੈ, ਇੱਕ ਉਪਾਦਾਨ ਕਾਰਨ। ਇਹ ਜਿਹੜੇ ਭਾਂਡੇ ਬਣਦੇ ਆ, ਉਹਨਾਂ ਭਾਂਡਿਆਂ ਦੀ ਜਿਹੜੀ ਮਿੱਟੀ ਹੈ, ਇਹ ਤਾਂ ਉਪਾਦਾਨ ਕਾਰਨ ਹੈ, ਕਿਉਂਕਿ ਮਿੱਟੀ ਬਦਲ ਕੇ ਹੀ ਭਾਂਡੇ ਦਾ ਰੂਪ ਧਾਰਨ ਕੀਤਾ। ਜਿਹੜਾ ਭਾਂਡਾ ਬਣਾਉਣ ਦੇ ਵਿੱਚ ਨਿਮਿਤ ਕਾਰਨ ਹੈ, ਉਹ ਘੁਮਿਆਰ ਹੈ, ਘੁਮਿਆਰ ਨਾ ਹੁੰਦਾ ਭਾਂਡਾ ਬਣਨਾ ਨਹੀਂ ਸੀ। ਕਹਿੰਦੇ ਪਰਮੇਸ਼ਰ ਕਿਹੜਾ ਕਾਰਨ ਹੈ ਦੋਨਾਂ 'ਚ, ਉਪਾਦਾਨ ਕਾਰਨ ਹੈ ਕਿ ਨਿਮਿਤ ਕਾਰਨ ਹੈ? ਗੁਰੂ ਸਾਹਿਬ ਕਹਿੰਦੇ ਭਾਈ ਇਹਦੇ 'ਚ ਪ੍ਰਮਾਣ ਹੈ ਮੱਕੜੀ ਦਾ। ਮੱਕੜੀ ਜਦੋਂ ਜਾਲਾ ਤਣਦੀ ਹੈ, ਸੂਤਰ ਕਿਸੇ ਹੋਰ ਤੋਂ ਮੰਗ ਕੇ ਨਹੀਂ ਲਿਆਉਂਦੀ, ਮੂੰਹ ਦੇ 'ਚੋਂ ਸੂਤ ਕੱਢ ਕੱਢ ਕੇ ਬਰੀਕ ਤਾਣਾ ਤਣਦੀ ਜਾਂਦੀ ਹੈ। ਉਹ ਜਿਹੜੀ ਮੱਕੜੀ ਹੈ, ਜਾਲੇ ਦਾ ਉਪਾਦਾਨ ਕਾਰਨ ਵੀ ਹੈ, ਉਹਦਾ ਨਿਮਿਤ ਕਾਰਨ ਵੀ ਹੈ। ਇਸੇ ਤਰ੍ਹਾਂ ਵਾਹਿਗੁਰੂ ਜਿਹੜਾ ਹੈ, ਉਹ ਸੰਸਾਰ ਦਾ ਨਿਮਿਤ ਕਾਰਨ ਵੀ ਹੈ ਅਤੇ ਸੰਸਾਰ ਦਾ ਉਪਾਦਾਨ ਕਾਰਨ ਵੀ ਹੈ। ਸੋ ਇਸ ਪ੍ਰਕਾਰ ਕਰਨ ਕਾਰਨ, ਇਹ ਕਰਨ ਕਾਰਨ ਦੇ ਅਰਥ ਹਨ, ਤੂੰ ਕਾਰਨ ਰੂਪ ਵੀ ਹੈ, ਹੇ ਵਾਹਿਗੁਰੂ ਤੂੰ ਕਾਰਜ ਰੂਪ ਵੀ ਹੈ, ਅਤੇ ਕਰਨ ਕਾਰਨ ਪ੍ਰਵੇਕ ਹੈ ਦੂਸਰ ਨਾ ਹੀ ਤੋਰ। ਹੇ ਸ੍ਰੀ ਧਰ, ਸ੍ਰੀ ਨਾਮ ਹੈ ਸਾਧ ਸੰਗਤ ਜੀ, ਸੋਭਾ ਦਾ ਪੜ੍ਹਦੇ ਜੀ ਪੰਕਤੀ।
ਕਾਰਨ ਕਰਨ ਸਮਰੱਥ ਸ੍ਰੀ ਧਰ, ਰਾਖ ਲਿਓ ਨਾਨਕ ਕੇ ਸਵਾਮੀ।
ਹੇ ਸੰਸਾਰ ਦੇ ਕਾਰਨ ਰੂਪ ਤੇ ਕਾਰਜ ਰੂਪ ਹਰੀ ਪਰਮੇਸ਼ਰ ਵਾਹਿਗੁਰੂ, ਸ੍ਰੀ ਸੋਭਾ ਨੂੰ ਧਰ ਧਾਰਨ ਵਾਲੇ, राख ले हो, मेरी रक्षा करो, मैनू शरण आए नू रख लो, काम करो लोभ अहंकार ते, नानक के स्वामी मैं थोनू अपना मालक मनदा हां। इउं गुरु अर्जन साहब जी ने एक सवैया उचारण करके ब्रह्मा वर्गे साध संजी जिन्हां नू विद्या दे दाते मनदे आ, विजी दी लड़की सृष्टि विद्या दी देवी मनी है, धन गुरु अर्जन साहब उन्हां दे द्वारे ते जिज्ञासु बनिया बैठा ब्रह्मा, सब ते वड्डा सतगुर नानक जिन कल राखी मेरी। आओ इत्थे समाप्ति है जी।